ਧਾਰਕੇ ਮੂਰਤ ਹੈ ਜਾਂ ਗਿਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕੋ ਸ਼੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਂ ਗਿਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਵਿਚਾਰੀ ਦੋਇ ਕਰ ਜੋ ਕਰੋ ਚਰਨ ਪਰ ਜਾਮ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਈ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਮਾਂ ਨੂੰ ਬਖਸ਼ੇ ਜਾ ਸਦਕਾ ਇਹ ਸੰਤ ਸਮਾਗਮ ਇਸ ਨਗਰ ਵਿੱਚ ਸਮੂਹ ਸੰਗਤਾਂ ਦੇ ਨਗਰ ਦੇ ਪਿਆਰ ਦਾ ਸਦਕਾ ਸੰਤ ਮਹਾਂਪੁਰਖ ਬਾਬਾ ਦਵਿੰਦਰ ਸਿੰਘ ਜੀ ਨੇ ਰੱਖਿਆ। ਇਸ ਨਗਰ ਦਾ ਗੁਰੂ ਦੇ ਇਤਿਹਾਸ ਵਿੱਚ ਬੜਾ ਉੱਚਾ ਨਾਮ ਹੈ। ਬੌਲੀ ਸਾਹਿਬ ਦੀ ਸੇਵਾ ਦੇ ਸਮੇਂ ਜਦੋਂ ਕਾਢਣਾ ਹੀ ਸੀ ਟੁੱਟਦਾ, ਇਸ ਨਗਰ ਦੇ ਸੇਵਾਦਾਰ ਭਾਈ ਮਾਨਕ ਜਾਂਦੇ ਨੇ ਇਸ ਸੇਵਾ ਵਿੱਚ ਹਾਜ਼ਰ ਹੋ ਗਏ। ਕੱਢ ਕੱਢਾ ਆਪ ਜੀ ਪਾਣੀ ਦੀ ਬਰੇਤੀ ਦੀ ਲਪੇਟ ਵਿੱਚ ਆ ਗਏ ਸਨ। ਤਿੰਨ ਦਿਨ ਇਸੇ ਤਰ੍ਹਾਂ ਰਹੇ। ਜਦੋਂ ਵੇਖਿਆ ਕਿ ਗੁਰਸਿੱਖ ਭਾਈ ਮਾਨਕ ਚੰਦ ਨਜ਼ਰ ਨਹੀਂ ਆ ਰਿਹਾ, ਮਹਾਰਾਜ ਨੂੰ ਬੇਨਤੀ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਰਗੇ ਮਹਾਂਪੁਰਖਾਂ ਤੋਂ ਅਰਦਾਸ ਕਰਾਈ ਸੀ। ਉਸੇ ਵੇਲੇ ਮਾਨਕ ਚੰਦ ਜੀ ਬਾਹਰ ਆ ਗਏ ਸਨ। ਸੋ ਮਹਾਰਾਜ ਨੇ ਕਿਹਾ ਜਿਉਂਦੇ ਹੋ, ਅੱਜ ਵੀ ਉਸ ਗੋਦ ਨੂੰ ਜੂੜ ਕਹਿੰਦੇ। ਉਹਨਾਂ ਦੀ ਬੰਸ ਦੇ ਸਿੰਘ ਕਪੂਰਥਲੇ ਸ਼ਹਿਰ 'ਚ ਵੀ ਰਹਿੰਦੇ। ਬਾਬਾ ਜੀ ਗੁਰਦੁਆਰਾ ਵੀ ਬਾਬਿਆਂ ਦਾ ਬਣਾਇਆ, ਬੀਬੀ ਉਹਨਾਂ ਦੇ ਘਰੋਂ ਅਕਾਲੀ ਦਲ ਦੀ ਪ੍ਰਧਾਨ ਵੀ ਹੈ ਇਸਤਰੀ ਵਿੰਗ ਦੀ, ਔਰ ਬੜੇ ਪਰਪਕਾਰੀ ਦੋਨੋਂ ਜੀ ਹਨ। ਕੋਈ ਵੀ ਸਮਾਗਮ ਹੋਏ ਦਾਸ ਨੂੰ ਜ਼ਰੂਰ ਬੁਲਾਉਂਦੇ ਹਨ, ਕਹਿਣਗੇ ਬਾਬਾ ਜੀ ਹੁਕਮ ਕਰੋ। ਮੈਂ ਕਿਹਾ ਭਾਈ ਤੁਹਾਡਾ ਸੰਬੰਧ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਹੈ, ਤੁਹਾਡੇ ਕਿਸੇ ਸਮਾਗਮ 'ਚ ਜਵਾਬ ਨਹੀਂ ਦਿੱਤਾ ਜਾ ਸਕਦਾ। ਤੁਹਾਡੇ ਬਜ਼ੁਰਗਾਂ ਨੇ ਬੜੀ ਮਹਾਨ ਘਾਲ ਕਰਦੀ ਇਸ ਨਗਰ ਦੇ ਉਹ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਨੇ ਤੁਹਾਨੂੰ ਬਚਨ ਕਹੇ ਸੀ, ਬੋਲਣਾ ਇਸ ਪਾਸੇ ਨਹੀਂ। ਬੋਲਣਾ ਤਾਂ ਹੈ ਗੁਰਬਾਣੀ ਦੁਆਰਾ, ਜੋ ਸਤਿਗੁਰੂ ਦਾ ਹੋ ਉਸੇ ਨੂੰ ਦੁਬਾਰਾ ਹੀ ਰਿਪੀਟ ਕਰਨਾ ਦੁਹਰਾਉਣਾ ਹੀ ਹੈ। ਕੋਈ ਨਵੀਂ ਗੱਲ ਜੋ ਸਤਿਗੁਰੂ ਜੀ ਕਹਿ ਰਹੇ ਹਨ ਉਹਨੂੰ ਦੁਹਰਾਇਆ ਜਾ ਰਿਹਾ ਕਿ ਆਪਾਂ ਨੂੰ ਚੇਤੇ ਨਾ ਪਵੇ, ਚਾਹੇ ਕੋਈ ਇਤਿਹਾਸ ਦੀ ਗੱਲ ਹੈ, ਚਾਹੇ ਗੁਰਬਾਣੀ ਦੀ ਗੱਲ ਹੈ, ਚਾਹੇ ਮਹਾਂਪੁਰਖਾਂ ਦੇ ਜੀਵਨ ਦਾ ਵਚਨ ਹੈ। ਮੇਰਾ ਮਨ ਅੱਜ ਕੁਝ ਭਾਈ ਉਦਾਸੀ ਵਿੱਚ ਸੀ, ਉਦਾਸੀ ਆਉਣੀ ਮਾਇਆ ਪਦਾਰਥਾਂ ਕਰ ਸਾਡੇ ਸਮਾਜ ਵਿੱਚ ਸਾਡੀ ਹੀ ਸੰਪਰਦਾ ਦੇ ਮਹਾਂਪੁਰਖ ਪੋਤੀ ਮਲਦਾਨ ਬਾਬਾ ਕਰਮ ਸਿੰਘ ਜੀ ਮਹਾਰਾਜ, ਉਹਨਾਂ ਦੇ ਪਰਮਰ ਸੇਵਕ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਗਿਆਨ ਵਾਲੇ ਕਰਮ ਅਖੰਡ ਦੀ ਬਾਣੀ ਜੋੜ ਤਿੱਥੇ ਹੋਰ ਨਾ ਕੋਈ ਹੋਰ, ਸੂਰ ਵੀਰ ਬਚਨ ਕੇ ਕੌਲਾਂ ਬੱਬਰੀ ਸੰਤੀ ਛੱਡ, ਔਰ ਐਸੇ ਮਹਾਂਪੁਰਖ ਜਿਨ੍ਹਾਂ ਦੇ ਵਾਸਤੇ ਗੁਰਬਾਣੀ ਦੱਸਦੀ ਹੈ, ਜਾ ਕਾ ਸੰਗ ਬਾਦਸ਼ਾਹ ਹੈ ਸੁਰਦੇਵ, ਅਮੋਘ ਦਰਸ ਸਫਲ ਜਾ ਕੇ ਸੇ, ਉਹਨਾਂ ਦਾ ਦਰਸ਼ਨ ਵੀ ਅਮੋਘ, ਉਹਨਾਂ ਦੀ ਸੇਵਾ ਵੀ ਭਾਈ ਸਫਲ ਹੈ। ਉਹਨਾਂ ਮਹਾਂਪੁਰਖਾਂ ਦੇ ਸ਼ਿਸ਼ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਕਹਾਰਪੁਰ ਵਾਲੇ, ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਮਹਾਂਪੁਰਖਾਂ ਦੇ ਹੁਕਮ ਵਿੱਚ ਸੇਵਾ ਸੰਪੂਰਨ ਕੀਤੀ, ਔਰ ਬਾਬਾ ਦਲੇਲ ਸਿੰਘ ਜੀ ਮਹਾਰਾਜ ਮਹਾਨ ਪ੍ਰਗਟ, ਜਿਸ ਤਰ੍ਹਾਂ ਮਾਤਾ ਨੇ ਜਨਮ ਦਿੱਤਾ ਅਖੀਰ ਤੱਕ ਉਸੇ ਤਰ੍ਹਾਂ ਦਾ ਸ਼ੁੱਧ ਪਵਿੱਤਰ ਜਨਮ ਲਿਆ, ਤਿਆਗ ਦਾ ਹੀ ਸਵਰੂਪ ਵੈਰਾਗ ਆ, ਜਿੱਥੇ ਤਿਆਗ ਤੇ ਵੈਰਾਗ ਆ ਜਾਏ ਉੱਥੇ ਗਿਆਨ ਦਾ ਚਸ਼ਮਾ ਫੁੱਟਦਾ, ਜਿੱਥੇ ਰਾਗ ਤੇ ਦੁਵੈਸ਼ ਆ ਜਾਏ ਉੱਥੇ ਸੁੱਕ ਜਾਂਦਾ। ਤਿਆਗ ਤੇ ਵੈਰਾਗ ਦੀ ਹੀ ਮੂਰਤ, ਉਹਨਾਂ ਦੇ ਅੰਦਰ ਗਿਆਨ ਫੁੱਟ ਫੁੱਟ ਪੈਂਦਾ, ਬੋਲਣ ਕੰਮੇ ਨਾ ਬੋਲਣ ਕੰਮ, ਬੋਲਣ ਵਿੱਚ ਵੀ ਰਾਜ ਆ ਨਾ ਬੋਲਣ ਵਿੱਚ ਵੀ ਰਾਜ ਆਉਂਦਾ ਹੈ ਮਹਾਂਪੁਰਖਾਂ ਦਾ, ਉਹਨਾਂ ਦੀ ਚੁੱਪ ਵਿੱਚ ਵੀ ਕੋਈ ਵਿਚਾਰਧਾਰਾ। ਤੀਸਰੇ ਮਹਾਂਪੁਰਖ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਜੌਲਾਂ ਵਾਲਾ, ਮਹਾਂਪੁਰਖ ਹੋਰ ਵੀ ਸੰਤ ਬਾਬਾ ਕੇਸਰ ਸਿੰਘ ਜੀ ਮੁਨੀ ਲਾਲ ਪੰਡਿਤ, ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 62 ਸਾਲ ਇੱਕ ਆਸਣ ਤੇ ਟੇਕ ਕੇ ਤਪੱਸਿਆ ਗਿਆ, ਇਤਨਾ ਵੱਡਾ ਆਸਣ, ਬਹੁਤ ਹੀ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਚਪਨ ਵਿੱਚ ਇਹਨਾਂ ਮਹਾਂਪੁਰਖਾਂ ਦੀ ਸੰਗਤ ਹੁਣ ਤੱਕ ਮਿਲਦੀ ਰਹੀ, ਉਹਨਾਂ ਦੇ ਪਰਮ ਸੇਵਕ ਸੰਤ ਬਾਬਾ ਗਿਆਨ ਸਿੰਘ ਜੀ, ਉਹ ਪਿਛਲੇ ਦਿਨਾਂ ਸੱਚਖੰਡ ਆਪਣੀ ਯਾਤਰਾ ਸੰਪੂਰਨ ਕਰਕੇ ਚਲੇ ਗਏ। ਉਹਨਾਂ ਤੋਂ ਛੋਟੇ ਸੀ ਸੰਤ ਹਰਭਜਨ ਸਿੰਘ ਜੀ, ਮਹਾਂਪੁਰਖਾਂ ਨੇ ਬਾਬਾ ਬਸੰਤ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦਾ ਤਿਆਗ ਵਾਲਾ ਜੀਵਨ ਜਾਣ ਕੇ ਉਹਨਾਂ ਦਾ ਨਾਂ ਹੀ ਪ੍ਰਗਟ ਸਾਹਿਬ ਰੱਖਿਆ ਸੀ। ਬਹੁਤ ਪ੍ਰੀਤ ਨਿਭਾਈ ਮਹਾਂਗਰ ਭਾਈ ਆਰਾਮ ਦਾ ਸ਼ਰਮ, ਜ਼ਿੰਦਗੀ ਦੇ ਲੰਬੇ ਸਮੇਂ 'ਚ ਇੱਕ ਵੇਰੀ ਵੀ ਕੜਕਣ ਇਤਨਾ ਸੁੰਦਰ ਜੀ, ਔਰ ਬਾਬਾ ਬਸੰਤ ਸਿੰਘ ਜੀ ਮਹਾਰਾਜ ਦਾ ਅਨੁਸ਼ਾਸਨ, ਡੇਰੇ ਦੀ ਪ੍ਰਕਿਰਿਆ ਔਰ ਪ੍ਰਬੰਧਕੀ ਪ੍ਰੋਗਰਾਮ, ਔਰ ਦੂਰ ਅੰਦੇਸ਼ੀ, ਆਪਣੇ ਤੋਂ ਬਾਅਦ ਬਾਬਾ ਗਿਆਨ ਸਿੰਘ ਬਰਾਗਰ ਸਾਹਿਬ ਇੱਕ ਸੇਵਾਦਾਰ ਸੰਤੋਖ ਸਿੰਘ ਹੁੰਦਾ ਸੀ, ਹੁਣ ਤੇ ਗੁਜ਼ਰ ਗਿਆ, ਉਹਦੀ ਕਿਸਮਤ ਹਾਰ ਗਈ। ਹੁਣ ਗਾਹਨਜੀਤ ਸਿੰਘ ਜਾਣੇ ਆਪਣੇ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵਖੇਪਤਾ ਨਾ ਪੈਦਾ ਹੋਵੇ, ਆਪਣੇ ਹੁੰਦਿਆਂ ਹੀ 3-4 ਪੁਸ਼ਤਾਂ ਤੱਕ ਪ੍ਰਬੰਧ ਕਰਕੇ ਗਏ, ਗੱਜ ਕੇ ਬੋਲੋ ਨਹੀਂ, ਮਹਾਂਪੁਰਖ ਚੱਲ ਜਾਂਦੇ ਹਨ ਬਾਅਦ ਵਿੱਚ ਮਹਾਂਤੀਆਂ ਦੇ ਝਗੜੇ ਰਗੜੇ, ਕਈ ਤਰ੍ਹਾਂ ਦੇ ਵਖੇਪ ਪੈਦਾ ਹੁੰਦੇ, ਇਤਨੇ ਦੂਰ ਅੰਦੇਸ਼ ਮਹਾਂਪੁਰਖ, ਔਰ ਅੰਮ੍ਰਿਤ ਪ੍ਰਚਾਰ ਦੀ ਜਿਤਨੀ ਉਹਨਾਂ ਨੇ ਸੇਵਾ ਕੀਤੀ ਬਸ ਕਮਾਲ ਹੀ। ਔਰ ਉਹਨਾਂ ਦੀ ਸੰਗਤ ਵਿੱਚ ਤੁਸੀਂ ਜਾਓ ਸਿੰਘਾਂ ਦੇ ਇੱਕ ਰੰਗ ਦੀਆਂ ਦਸਤਾਰਾਂ, ਬੀਬੀਆਂ ਦੇ ਇੱਕ ਰੰਗ ਦੇ ਦੁਪੱਟੇ। ਬਹੁਤ ਹੀ ਅਨੁਸ਼ਾਸਨ ਮਜਾ ਲਗਿਆ ਰੌਲਾ, ਅਸਥਾਨ ਦੀ ਸਫਾਈ ਹਰ ਕਿਰਿਆ ਬੜੀ ਅਲੌਕਿਕ। ਉਹ ਮਹਾਂਪੁਰਖ ਦਿੱਲੀ ਗਏ ਸੀ ਪ੍ਰਗਟ ਸਾਹਿਬ, ਕੀਰਤਨ ਹੋ ਰਿਹਾ ਸੀ। ਕੀਰਤਨ ਹੁੰਦਿਆਂ ਹੀ ਦੋਵੇਂ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਝੁਕਾ ਤੇ ਨਾਲ ਹੀ ਬਸ ਭੌਰਾ ਡਾਰੀ ਮਾਰ ਇਤਨੀ ਵਧੀਆ। ਗੁਰਮੁਖ ਆਏ ਜਾਏ ਨਾ ਸੰਖ, ਜਿਵੇਂ ਸੱਪ ਪੁੰਜ ਤਿਆਗ ਲਿਆ ਹਾਥੀ ਫੁੱਲਾਂ ਦੀ ਮਾਲਾ ਤਿਆਗ ਕੇ ਪਰੇ ਰੱਖ ਜਾਂਦਾ। ਜੰਮਣ ਮਰਨਾ ਤਿਨਕੋ ਜੋ ਪ੍ਰਭ ਕੇ ਲੜ ਲੱਗ ਗਏ। ਜਿਹੜੇ ਪ੍ਰਭੂ ਦੇ ਲੜ ਲੱਗ ਗਏ, ਪਰ ਨਾ ਉਹਨਾਂ ਦਾ ਜਨਮ ਹੈ ਨਾ ਮਰਨਾ। ਸਫਲ 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 ਪਈ ਜਾਂਦਾ, ਜਨਮ ਮਰਨ ਦੋਹ ਮੈਨੂੰ, ਜਨ ਪਾਰ ਉਪਕਾਰੀ ਆਏ। ਕਰਦੇ ਕੀ ਹਨ ਜੀ ਦਾਨ ਦੇ ਭਗਤੀ ਲਾਣੇ, ਹਰ ਸਿਉਂ ਲੈਣ ਲੈਣ ਆਪ ਮਿਲੇ ਹੁੰਦੇ, ਸੰਗਤ ਨੂੰ ਮਿਲਾਉਂਦੇ। ਵਿਛੜਿਆ ਵਿਛੋੜ ਹੀ ਸਕਦਾ ਹੈ, ਮਿਲਾ ਨਹੀਂ ਸਕਦਾ। ਕੋਈ ਮਿਲਿਆ ਹੋਇਆ ਵਿਛੜੇ ਨੂੰ ਭਾਈ ਭਾਈ ਮਿਲਾ ਸਕਦਾ ਹੈ। ਜਿਵੇਂ ਮੇਲੇ 'ਚ ਜਿਹੜਾ ਆਪ ਵਿਛੜਿਆ ਉਹ ਰੋਵੇਗਾ, ਕਲੇਸ਼ ਹੋਵੇਗਾ, ਕਿਸੇ ਨੂੰ ਕੀ ਮਿਲਾਇਆ। ਉਤਾਪ ਰੋਂਦਾ ਫਿਰਦਾ, ਮੈਂ ਆਪ ਪਿਓ ਨਾਲ ਵਿਛੜਿਆ, ਮੈਂ ਤੈਨੂੰ ਕੀ ਮਿਲਾਵਾਂ। ਜਿਹੜਾ ਮਿਲਿਆ ਉਹ ਮਿਲਾ ਦਿੰਦਾ ਭਾਈ ਭਾਈ। ਮਹਾਂਪੁਰਖ ਆਪ ਮਿਲੇ ਹੁੰਦੇ, ਉਹ ਦੂਸਰੇ ਨੂੰ ਮਿਲਾਉਂਦੇ। ਆਉਂਦੇ ਹੀ ਮਿਲਾਉਣ ਵਾਸਤੇ, ਉਹਨਾਂ ਦੇ ਭੇਜਣ ਦਾ ਕਾਰਨ ਹੀ ਵਾਹਿਗੁਰੂ ਨੂੰ ਇਹ ਹੈ, ਜਿੰਨੀ ਸ੍ਰਿਸ਼ਟੀ ਵਿਛੜ ਚੁੱਕੀ ਹੈ ਉਹਨੂੰ ਮਿਲਾਉਣਾ। ਇਸੇ ਕਰਕੇ ਮਹਾਤਮਾ ਦਾ ਵਿਸ਼ੇਸ਼ ਸਤਿਕਾਰ ਆ। ਔਰ ਅੱਜ ਸਾਡੇ ਸਮਾਜ ਵਿੱਚ ਸੰਤ ਸ਼ਬਦ ਦੀ ਆਲੋਚਨਾ ਬੜੀ ਹੋਣ ਲੱਗ ਪਈ। ਇਹ ਦੋਹਾ ਅਸੀਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਜੀ ਨੂੰ ਮੰਨਣਾ। ਗੁਰੂ ਗ੍ਰੰਥ ਪੜ੍ਹ ਕੇ ਵੇਖੋ ਕੀ ਕਹਿ ਰਿਹਾ। ਗੁਰੂ ਗ੍ਰੰਥ ਜੀ ਕਹਿ ਰਹੇ ਹਨ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਸੰਤ ਪਰਮੇਸ਼ਰ ਦੇ ਮਿਲਣ ਦੇ ਸਹਾਇ। ਸਵੇਰੇ ਬੇਰ ਸਾਹਿਬ ਦੀ ਵਿਆਖਿਆ ਚ ਬੇਨਤੀ ਕੀਤੀ ਸੀ, ਸ਼ਬਦ ਸੀ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਧਿਆਨ ਸਾਧ ਅੰਤ ਤਤ ਸਾਰੇ ਸੀ ਹਰ ਕੀਰਤ, ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲੈ ਕੇ ਕਰਦਾ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਸਥਾਨ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਦ ਸਾਹਿਬ ਵਿਖੇ ਇਸ ਸ਼ਬਦ ਦੀ ਵਿਆਖਿਆ ਸੀ। ਦੋ ਚੀਜ਼ਾਂ ਦੂਜ ਦੱਸੋ, ਸਾਰੇ ਕਰਮ ਕਾਂਡਾਂ ਦਾ ਜਿਕਨ ਕਰਦਿਆਂ ਹੋਇਆ ਅੰਤ ਵਿੱਚ ਮੁਕਤੀ ਦਾ ਫੈਸਲਾ ਲਾ। ਹਰ ਕੀਰਤ ਵਾਹਿਗੁਰੂ ਦਾ ਦੱਸ। ਦੂਸਰਾ ਨੰਬਰ ਸਾਧ ਸੰਗਤ, ਮਹਾਤਮਾ ਦੀ ਸੰਗਤ। ਅਸੀਂ ਇਸ ਵਚਨ ਨੂੰ ਵੀ ਥੋੜ੍ਹਾ ਜਿਹਾ ਗੋਲ ਕਰਕੇ ਅਰਥ ਕਰਦੇ ਹਾਂ। ਇਹਦੀ ਕੱਟੜਪੰਥੀ ਹੈ, ਜਿੱਥੇ ਸਤ ਸੰਗਤ ਜਾਂ ਸਾਧ ਸੰਗਤ ਅੱਖਰ ਆਵੇ ਉਹ ਸਾਧ ਸ਼ਬਦ ਦੀ ਵਿਆਖਿਆ ਨਾ ਕਰਨ। ਗੱਜ ਕੇ ਬੋਲੋ, ਬਿਨਾਂ ਸਾਧੂ ਤੋਂ ਸੰਗਤ ਬਣ ਹੀ ਨਹੀਂ ਸਕਦੀ। ਸਾਧੂ ਬਿਨ ਨਹੀਂ ਸੋ ਹੈ ਗਰਵਾਲ। ਜਿਹਨਾਂ ਆਪਣਾ ਆਪ ਸਾਧਿਆ ਹੋਇਆ ਉਹਦੀ ਸੰਗਤ ਵਿੱਚ ਆਉਣ ਵਾਲਾ ਹੀ ਆਪਣੇ ਆਪ ਨੂੰ ਸਾਧੇ। ਦੋ ਚੀਜ਼ਾਂ ਦੁਰਲੱਭ ਦੱਸੀਆਂ, ਤੁਲਸੀ ਨੇ ਵੀ ਇਹੀ ਕਹੀਆਂ, ਸਾਰੇ ਮਹਾਤਮਾ ਨੇ ਇਹੀ ਗੱਲ ਕਹੀ। ਸੰਤ ਸਮਾਗਮ ਹਰ ਘਰ, ਹਰੀ ਕਥਾ ਦਾ ਮਤਲਬ ਕੀ? ਹਰੀ ਦੀ ਕੀਰਤ। ਸੰਤ ਸਮਾਗਮ ਦਾ ਮਤਲਬ ਸੰਤਾਂ ਦੀ ਸੰਗਤ। ਤੁਲਸੀ ਦੁਰਲੱਭ ਦੋਏ, ਦੋ ਚੀਜ਼ਾਂ ਦੁਰਲੱਭ ਹਨ। ਦੋ ਵਸਤ ਸੁੱਤ ਦਾਰਾ ਤੇ ਲਕਸ਼ਮੀ, ਪਾਪੀ ਕਹਿ ਵੀ ਹੋਏ, ਸੁੱਤ ਪੁੱਤਰ, ਦਾਰਾ ਇਸਤਰੀ ਔਰ ਮਾਇਆ, ਤਿੰਨ ਚੀਜ਼ਾਂ ਪਾਪੀ ਪੁਰਖਾਂ ਦੇ ਘਰਾਂ 'ਚ ਮਿਲ ਜਾਂਦੇ। ਇਹ ਤੱਤ ਸਾਰ ਮਹਾਰਾਜ ਦੱਸਦੇ ਹਨ, ਹਰ ਕੀਰਤ ਸਾਧ ਸੰਗਤ ਸਿਰ ਕਰਮਨ ਕਹਿ ਕਰਮਾਂ, ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰਮ, ਕੋਈ ਨਿਤ ਕਰਮ ਆ, ਕੋਈ ਨਿਮਿਤ ਕਰਮ ਆ, ਕੋਈ ਕੰਮ ਕਰਮ ਆ, ਕੋਈ ਸਕਾਮ ਹੈ, ਕੋਈ ਨਿਸ਼ਕਾਮ ਕਰਮ ਹੈ, ਕੋਈ ਪਰਾਸਤ ਕਰਮ ਹੈ, ਬਹੁਤ ਤਰ੍ਹਾਂ ਦੇ ਕਰਮ ਹੈ। ਇੱਕ ਕਰਮ ਪਾਕ ਸੰਘ ਦਾ ਗ੍ਰੰਥ ਹੀ ਲਿਖਿਆ ਹੋਇਆ ਹੈ, ਸੋਰੀ ਸਾਡੇ ਨਿਰਮਲੇ ਸੰਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਜੀ ਉਹਨਾਂ ਦਾ ਅਨੁਵਾਦ ਵੀ ਕੀਤਾ, ਉਹ ਗ੍ਰੰਥ ਸੰਤਾਂ ਨੇ ਪੜ੍ਹਾਇਆ। ਉਹਦੇ 'ਚ ਕਰਮ ਫਲਸਫੀ ਦਾ ਹੀ ਗਿਆਨ, ਕਰਮਾਂ ਦੇ ਵਿਪਾਕ ਫਲ ਬਾਰੇ ਦੱਸਿਆ, ਕਰਮ ਕਿਹੜਾ ਉਹਦਾ ਫਲ ਕੀ, ਚਾਹੇ ਪਾਪ ਕਰਮ ਹੈ ਚਾਹੇ ਪੁੰਨ ਕਰਮ ਹੈ। ਪਰ ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰਮ ਮਹਾਰਾਜ ਨੇ ਕੀ ਦੱਸਿਆ, ਹਰੀ ਦੀ ਕੀਰਤੀ, ਹਰੀ ਦਾ ਜਸ ਅਤੇ ਮਹਾਤਮਾ ਜਨਾਂ ਦੀ ਸੰਗਤ। ਮਹਾਤਮਾ ਜਨਾਂ ਦੀ ਸੰਗਤ, ਤੁਸੀਂ ਸਿਆਣੇ ਪੜ੍ਹੇ ਲਿਖੇ ਬੈਠੇ ਹੋ, ਵਿਦੇਸ਼ਾਂ 'ਚ ਵਿਚਰਨ ਵਾਲੇ ਵੀ, ਇੱਥੇ ਘੁੰਮਣ ਵਾਲੇ ਵੀ, ਬਿਨਾਂ ਉਸਤਾਦ ਤੋਂ ਕਦੀ ਕਲਾਸ ਨਹੀਂ ਲੱਗਦੀ, ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿਜਦੀ ਖੀਰ ਮੇਰੀ ਬਾਰਿਸ਼ ਦਾ, ਬਿਨਾਂ ਮੁਰਸ਼ਦ ਤੋਂ ਕਦੀ ਰਾਹ ਨਹੀਂ ਆਵੇ, ਬਿਨਾਂ ਦੁੱਧ ਤੋਂ ਮਾਈਓ ਖੀਰ ਬਣ ਜੂ, ਦਾਦ ਪਾਣੀ ਉੱਠ ਭੱਪਾ ਤੇ ਬਣ ਜੂ, ਖੀਰ ਨਹੀਂ ਬਣੂ। ਖੀਰ ਤੇ ਭਾਈ ਬਣੂਗੀ ਦੁੱਧ ਵਿੱਚ। ਦੁਨੀਆ ਦਾ ਕੋਈ ਵੀ ਗੁਣ ਅਜਿਹਾ ਨਹੀਂ ਜਿਹੜਾ ਬਿਨਾਂ ਉਸਤਾਦ ਤੋਂ ਕਦੀ ਪ੍ਰਾਪਤ ਹੁੰਦਾ। ਜੋੜੀ ਵਾਜਾ ਸਿੱਖਣ ਮਸਤ ਜੀ ਬੈਠੇ, ਇਹਨੀ ਵੀ ਕਵਿਤਾ ਕਿਤੋਂ ਸਿੱਖੀ ਹੋਵੇ, ਕੋਈ ਉਸਤਾਦ ਜ਼ਰੂਰ ਹੋਵੇ ਜਿਸ ਨੇ ਕਾਵਿ ਪਿੰਗਲ ਦਾ ਕੁਝ ਗਿਆਨ ਦਿੱਤਾ ਹੋਵੇਗਾ, ਚੰਦਾਬੰਦੀ ਦਾ ਢੰਗ ਦੱਸਿਆ ਹੋਵੇਗਾ, ਸਿਖਾਇਆ ਹੋਵੇ। ਵਿਵਹਾਰ ਵਿੱਚ ਲੈ ਲਓ, ਸਮਾਜ ਵਿੱਚ ਲੈ ਲਓ, ਰਾਜਨੀਤੀ 'ਚ ਲੈ ਲਓ, ਧਰਮ ਖੇਤਰ 'ਚ ਲੈ ਲਓ, ਬਿਨਾਂ ਉਸਤਾਦ ਤੋਂ ਕਦੇ ਵੀ ਕਿਸੇ ਕਾਰਜ ਦੀ ਸਿੱਧੀ ਨਹੀਂ। ਇੱਕ ਕਹਾਣੀ ਆਉਂਦੀ ਹੈ, ਇੱਕ ਬਾਜੀਗਰ ਸੀ, ਉਹ ਬਰਛੀ ਐਵੇਂ ਚਲਾਇਆ ਕਰਦਾ ਸੀ, ਜਵਾੜੇ ਨਾਲ ਬੋਲ ਚਲਾਉਂਦਾ ਸੀ, ਨਾ ਦੰਦ ਟੁੱਟਦਾ ਸੀ, ਨਾ ਬੁੱਲਾਂ ਨੂੰ ਆਣ ਚਾਹੁੰਦੀ ਸੀ, ਨਾ ਜਵਾਨ 'ਤੇ ਕੋਈ ਜਖਮ ਹੁੰਦਾ ਸੀ। ਉਹਦੀ ਇਸ ਕਰਤ ਵਿਦਿਆ ਤੋਂ ਲੋਕ ਪ੍ਰਸੰਨ ਹੋ ਗਏ, ਉਹਨੂੰ ਬੜਾ ਆਨੰਦ ਦਿੰਦੇ ਸੀ, ਥਾਂ ਥਾਂ ਅਖਾੜਾ ਲੱਗਦਾ ਸੀ, ਅੱਧੇ ਪੱਤਰ ਜਾਂਦੇ ਸੀ, ਬਹੁਤ ਦੁਨੀਆ ਉਹਦਾ ਇਸ ਕਰਤੱਵ ਦੇਖਦੇ। ਇੱਕ ਮਹਾਤਮਾ ਆਇਆ, ਕਹਿਣ ਲੱਗੇ ਗੁਰਮੁਖਾ ਇਹ ਦੱਸ ਤੇਰਾ ਉਸਤਾਦ ਕੌਣ ਹੈ, ਜਿਸ ਤੋਂ ਵਿਦਿਆ ਲਈ, ਇਹ ਕਰਤੱਵ ਕਿਸ ਤੋਂ ਸਿੱਖਿਆ। ਕਹਿਣ ਲੱਗਾ ਮੇਰਾ ਉਸਤਾਦ ਹੋਏ। ਕਹਿਣ ਲੱਗੇ ਚੰਗਾ, ਤੈਨੂੰ ਅੱਗੇ ਨੂੰ 10 ਗੁਣਾ ਇਨਾਮ ਵੱਧ ਦੇਣਾ, ਹੁਣ ਬਰਛੀ ਬੋਚ। ਜਦੋਂ ਬਰਛੀ ਚਲਾਈ ਬੋਚੀ, ਦੰਦ ਵੀ ਟੁੱਟੇ, ਜਵਾਨ ਵੀ ਚੀਰੀ ਗਈ, ਬੁੱਲ ਵੀ ਪਾਟੇ ਲਹੂ ਲੁਹਾਣ, ਖੈਰ ਤੰਦਰੁਸਤ ਕੀਤਾ ਗਿਆ। ਕਹਿੰਦੇ ਹਾਲੇ ਵੀ ਸੋਚ, ਤੂੰ ਉਸਤਾਦ ਦੀ ਨਿੰਦਾ ਕੀਤੀ, ਇਸ ਕਾਰਨ ਤੈਨੂੰ ਮਾਰ ਪਈ, ਤੇਰੀ ਇਹ ਹਾਲਤ ਹੋ ਗਈ। ਕਹਿਣ ਲੱਗਾ ਕਿ ਕਿਸੇ ਮੈਂ ਮਨੁੱਖ ਤੋਂ ਤੇ ਕਰ ਪਦ ਸਿੱਖਿਆ ਨਹੀਂ, ਮੈਂ ਪਸ਼ੂ ਝਾੜਦਾ ਹੁੰਦਾ ਸੀ, ਨਦੀ ਕਿਨਾਰੇ ਇੱਕ ਬਗਲਾ ਬੈਠਾ ਹੁੰਦਾ ਸੀ, ਤਾੜੀ ਲਾ ਕੇ ਜਦੋਂ ਮੱਛੀ ਬੁੜਕਦੀ ਸੀ, ਉਹ ਧਿਆਨ ਵਿੱਚ ਬੈਠਾ ਹੁੰਦਾ ਸੀ, ਅੱਖਾਂ ਮੀਟ ਕੇ ਫੜਕ ਕਿਉਂ ਜਿਹਾ ਬੋਚਦਾ ਸੀ, ਇਉਂ ਚਲਾਉਂਦਾ, ਫਿਰ ਉਹਨੂੰ ਬੋਚਦਾ ਸੀ। ਉਹਨੂੰ ਦੇਖ ਕੇ ਬਗਲੇ ਦੀ ਰੀਸ ਮੈਂ ਵੀ ਇਹ ਕਰਤੱਵ ਸ਼ੁਰੂ ਕਰਦਾ, ਉੱਥੋਂ ਸਿੱਖਿਆ। ਕਹਿਣ ਲੱਗੇ ਫਿਰ ਤੇਰੇ ਇਸ ਗੁਣ ਦਾ ਉਸਤਾਦ ਬਗਲਾ, ਨਿੰਦਿਆ ਕਰਨ ਕਰਕੇ ਤੈਨੂੰ ਡੰਡ ਮਿਲਿਆ, ਹੁਣ ਤੂੰ ਮੰਨ ਕਿ ਮੇਰਾ ਇਸ ਕਰਤੱਵ ਦਾ ਉਸਤਾਦ ਬਗਲਾ, ਹੁਣ ਬਰਛੀ ਚਲਾ। ਜਦੋਂ ਚਲਾਈ ਫੇਰ ਪੁੱਛ ਗਿਆ, ਕੋਈ ਕਸ਼ਟ ਨਹੀਂ, ਲਾਖ ਯਤਨ ਕਰੇ ਜੇ ਕੋਈ, ਗੁਰੂ ਮਨਾਏ ਬਿਨਾਂ ਸਿੱਧ ਨਾ ਹੋਣਾ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ। ਦੁਨੀਆਂ ਦਾ ਕੋਈ ਵੀ ਕਾਰਜ ਉਸਤਾਦ ਬਿਨਾਂ ਨਾ ਸਿੱਧ ਹੋਇਆ ਨਾ ਹੋਊਗਾ। ਬਾਹਰਲੀ ਵਿਦਿਆ ਬਿਨਾਂ ਉਸਤਾਦ ਨਹੀਂ ਆਉਂਦੀ, ਜਿਹੜੀ ਅੰਦਰਲੀ ਵਿਦਿਆ ਅੰਤਰੀ ਵੀ ਮਾਰ ਮਾਰ। ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਅੱਖਾਂ ਵਜੋਂ ਵੇਖਣਾ ਬਿਨ ਕੰਨਾਂ ਤੋਂ, ਉਸ ਮਾਰਗ ਦੀ ਪ੍ਰਾਪਤੀ ਬਿਨਾਂ ਮੁਰਸ਼ਿਦ ਬਿਨਾਂ ਉਸਤਾਦ ਪ੍ਰਾਪਤ ਹੋ ਸਕਦੀ ਹੈ? ਜੇ ਹੋ ਸਕਦੀ ਹੈ ਤਾਂ ਦੱਸ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਸ਼ਟ ਹਨ। ਇਸ ਮਾਰਗ ਦਾ ਉਪਦੇਸ਼ ਲੈਣ ਵਾਸਤੇ ਸਾਨੂੰ ਮਹਾਤਮਾ ਜਨਾਂ ਦੀ ਸੰਗਤ ਅਵੱਛ ਕਰਨੀ ਪਵੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਸਾਨੂੰ ਸੰਤ ਸ਼ਬਦ ਨਾਲ ਇਤਨੀ ਐਲਰਜੀ ਹੋ ਗਈ, ਇਤਨੀ ਈਰਖਾ, ਇਤਨੀ ਘਿਰਣਾ, ਇਤਨੀ ਨਫ਼ਰਤ ਹੋ ਗਈ ਹੈ। ਜਿਹੜੇ ਸਾਡੇ ਸੰਤ ਲੋਕ ਹਨ ਉਹ ਵੀ ਕੱਟੜਪੰਥੀਆਂ ਦੀ ਲਪੇਟ ਵਿੱਚ ਆ ਗਏ। ਜਦੋਂ ਤਾਂ ਅੱਗੇ ਪਿੱਛੇ ਬਹਿੰਦੇ ਹਨ ਉਦੋਂ ਤਾਂ ਉਹ ਸੰਤ ਦੀ ਗੱਲ ਕਰਦੇ, ਜਦੋਂ ਸਟੇਜ 'ਤੇ ਜਾਂਦੇ ਹਨ ਫਿਰ ਗੱਲ ਗੋਲ ਜਿਹੀ ਕਰਦਾ ਰਹੇ। ਗੋਲ ਜਿਹੀ ਗੱਲ ਕਰਨ ਨਾਲ ਸੰਤ ਸ਼ਬਦ ਦੀ ਵਿਆਖਿਆ ਜਿਹੜੀ ਲੋਕਾਂ ਵਿੱਚ ਸਹੀ ਨਹੀਂ ਹੋ ਰਹੀ, ਸਹੀ ਵਿਆਖਿਆ ਨਾ ਹੋਣ ਦੇ ਕਾਰਨ ਲੋਕ ਸੰਤਾਂ 'ਤੇ ਵਿਸ਼ਵਾਸ ਨਹੀਂ ਕਰਦੇ ਅਤੇ ਸੰਤ ਤੋਂ ਗੁਰੂ ਗ੍ਰੰਥ ਸਾਹਿਬ ਦਾ ਮਾਰਗ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਗੱਜ ਕੇ ਬੋਲੋ। ਔਰ ਹਰ ਸਟੇਜ ਦੇ ਉੱਤੇ ਇਹਨਾਂ ਦੀ ਨਿਖੇਧੀ ਹੋਣ ਦੇ ਕਾਰਨ ਆਮ ਜਨਤਾ ਵਿੱਚ ਐਸਾ ਵਿਚਾਰ ਹੋ ਗਿਆ ਹੁਣ ਕੋਈ ਸੰਤ ਨਹੀਂ ਹੈ, ਕੋਈ ਸੰਤ ਨਹੀਂ। ਜਦੋਂ ਇਹ ਭਾਵਨਾ ਬਣ ਗਈ ਕੋਈ ਸੰਤ ਹੈ ਹੀ ਨਹੀਂ, ਜੇ ਸੰਤ ਨਹੀਂ ਹੈ ਤੇ ਫਿਰ ਧਰਮ ਦਾ ਮਾਰਗ ਵੀ ਖਤਮ ਹੋ ਗਿਆ। ਸੰਤ ਹੋਊਗਾ ਤੇ ਧਰਮ ਦਾ ਮਾਰਗ ਮਿਲੂਗਾ, ਸੰਤ ਨਹੀਂ ਦੁਨੀਆਂ ਤੇ ਰਹੂਗਾ ਤੇ ਮਾਰਗ ਵੀ ਨਹੀਂ ਮਿਲੂਗਾ। ਇਹ ਗੱਲ ਚੇਤੇ ਕਰਕੇ ਜਾਇਓ ਅੱਜ। ਜੇ ਤਾਂ ਦੁਨੀਆਂ ਤੇ ਸੰਤ ਰਹੂਗਾ ਮਾਰਗ ਮਿਲੂਗਾ, ਸੰਤ ਨਹੀਂ ਰਹੂਗਾ ਤੇ ਮਾਰਗ ਵੀ ਨਹੀਂ ਮਿਲੂਗਾ। ਜਦੋਂ ਵੀ ਮਾਰਗ ਮਿਲੂਗਾ ਸੰਤ ਤੋਂ ਹੀ ਮਿਲੂਗਾ। ਇੱਕ ਤਾਂ ਪਰਮੇਸ਼ਰ ਉਹਦਾ ਨਿਰਗੁਣ, ਉਹਦਾ ਕਿਸੇ ਵੇਖਿਆ ਹੀ ਨਹੀਂ, ਨਾ ਵੇਖਣ ਵਾਲੀ ਚੀਜ਼ ਹੀ ਹੈ। ਜਦੋਂ ਉਸ ਨੇ ਵੀ ਆਪਣੇ ਨਿਰਗੁਣ ਦੀ ਮਹਾਨਤਾ ਨੂੰ ਪ੍ਰਗਟ ਕਰਨਾ ਸੀ ਨਾ, ਉਹਨੂੰ ਸਰਗੁਣ ਸਰੂਪ ਧਾਰਨਾ ਹੈ। ਜਦੋਂ ਸਰਗੁਣ ਸਰੂਪ 'ਚ ਅਵਤਾਰ ਧਾਰ ਕੇ ਆਉਂਦੇ, ਕਦੇ ਕਦੇ ਆਉਂਦੇ ਯੁੱਗ ਵਿੱਚ, ਕਦੇ ਹਮੇਸ਼ਾ ਉਹਦਾ ਸਰਗੁਣ ਸਰੂਪ ਜਦੋਂ ਧਰਤੀ ਤੇ ਰਿਹਾ ਉਹ ਹੈ ਮਹਾਤਮਾ ਜਨ, ਸੰਤ ਜਨ। ਇਹਨਾਂ ਨੂੰ ਨਿਤ ਅਵਤਾਰ ਕਿਹਾ ਗਿਆ। ਇੱਕ ਹੁੰਦਾ ਹੈ ਸੁਤ, ਇੱਕ ਹੁੰਦਾ ਹੈ ਸੰਤ, ਦੋਹਾਂ ਨੂੰ ਅੱਖਰ ਦੋਨੋਂ ਹੀ ਲੱਗਦਾ। ਸਸਾ ਤੇ ਤੱਤਾ ਹੀ ਲੱਗਦਾ ਮਸਤ ਜੀ, ਜੇ ਤਾਂ ਸੱਸੇ ਨੂੰ ਓਂਕੜ ਲਾ ਦਈਏ ਫਿਰ ਤਾਂ ਬਣ ਜਾਂਦਾ ਸੁਤ, ਸੁਤ ਨਾਮ ਪੁੱਤਰ ਦਾ। ਆਪਾਂ ਸਾਰੇ ਕਿਸੇ ਨਾ ਕਿਸੇ ਦੇ ਪੁੱਤ, ਇਹ ਤੁਹਾਡੇ ਕਰਮਾਂ 'ਤੇ ਆ, ਤੁਸੀਂ ਚੰਗੇ ਹੋ ਕਪੁੱਤਰ ਹੋ ਕੇ ਸੁਪੁੱਤਰ ਹੋ, ਜਾਂ ਤੁਸੀਂ ਜਿਹੋ ਜਿਹਾ ਬਣਨਾ ਚਾਹੁੰਦੇ ਹੋ। ਮਾਂ ਨੇ ਸੁੱਤ ਪੈਦਾ ਕੀਤਾ, ਜੇ ਆਗਿਆਕਾਰੀ ਨਹੀਂ ਬਣਦਾ ਤੇ ਕਪੁੱਤਰ ਆ, ਜੇ ਆਗਿਆਕਾਰੀ ਬਣਦਾ ਸੁਪੁੱਤਰ ਆ। ਪੈਦਾ ਪੁੱਤ ਕੀਤਾ, ਨਾ ਮਾਂ ਨੇ ਕਪੁੱਤ ਪੈਦਾ ਕੀਤਾ ਨਾ ਸੁਪੁੱਤਰ ਪੈਦਾ ਕੀਤਾ, ਸਿਰਫ ਸੁੱਤ ਪੈਦਾ ਕੀਤਾ। ਬੀਬੀ ਨੂੰ ਸੁਤਾ ਕਹਿ ਦਿਆਂਗੇ, ਸੁਧਾ ਨਾਮ ਲੜਕੀ ਦਾ ਹੁੰਦਾ, ਹਜੇ ਕੰਨਾਂ ਦਾ ਵੀ ਸੁਧਾ ਬਣ ਜਾਊ। ਫਿਰ ਸਾਧ ਸੰਗੀ ਦੂਜਾ ਅੱਖਰ ਹੈ ਸੰ, ਸੱਸੇ ਤੇ ਜੇ ਟਿੱਪੀ ਲਾ ਦਈਏ ਇਹ ਬਣ ਜਾਂਦਾ ਹੈ ਸੰ। ਹਰ ਮਾਂ ਸੁੱਤ ਨੂੰ ਜਨਮ ਦੇ ਸਕਦੀ ਹੈ, ਕੋਈ ਮਾਂ ਸੰਤ ਨੂੰ ਜਨਮ ਨਹੀਂ ਦੇ ਸਕਦੀ। ਮਾਂ ਸੁੱਤ ਨੂੰ ਜਨਮ ਦਿੰਦੀ, ਸੰਤ ਨੂੰ ਜਨਮ ਨਹੀਂ ਦਿੰਦੀ। ਸੰਤ ਕਿਵੇਂ ਬਣਦਾ ਹੈ? ਸੰਤ ਬਣਦਾ ਹੈ ਗੁਰਬਾਣੀ ਰੂਪੀ ਮਾਤਾ ਤੋਂ। ਗੱਜ ਕੇ ਬੋਲੋ, ਗੁਰਬਾਣੀ ਰੂਪੀ ਮਾਂ ਸੰਤ ਨੂੰ ਜਮਾਉਂਦੀ। ਗੁਰਬਾਣੀ ਦੀ ਗੋਦ ਵਿੱਚ ਬੈਠਣ ਦਾ ਨਿੱਘ, ਜਿਹੜਾ ਗੁਰਬਾਣੀ ਦੁਆਰਾ ਸੰਤ ਬਣਿਆ ਹੋ ਉਹਦੀ ਸੰਗਤ ਦੁਆਰਾ ਹੀ ਸੰਤ ਬਣਦਾ। ਸੰਤ ਦੁਆਰਾ ਹੀ ਸੰਤ ਬਣਦਾ। ਚੋਰ ਦੁਆਰਾ ਚੋਰ ਬਣ ਜਾਂਦਾ ਹੈ ਭਾਈ। ਅਮਲੀ ਦੀ ਸੰਗਤ ਕਰੋਗੇ ਅਮਲੀ ਬਣ ਜਾਏਗਾ, ਜੁਆਰੀਏ ਦੀ ਕਰੋਗੇ ਜੁਆਰੀਆ ਬਣ ਜਾਏਗਾ, ਮਕੈਨਿਕ ਦੀ ਸੰਗਤ ਕਰੋਗੇ ਮਕੈਨਿਕ ਬਣ ਜਾਏਗਾ, ਭਲਵਾਨ ਦੀ ਸੰਗਤ ਕਰੋਗੇ ਭਲਵਾਨ ਬਣ ਜਾਓਗੇ, ਕਿਸੇ ਮੂਰਖ ਦੀ ਸੰਗਤ ਕਰੋਗੇ ਅਕਲ ਦਾ ਦੁਆਲਾ ਕੱਢ ਦੇਵੇਗਾ, ਵਿਦਵਾਨ ਕੋਲ ਬੈਠੋਗੇ ਵਿਦਵਾਨ ਬਣ ਜਾਓਗੇ, ਜੇ ਸੰਤ ਕੋਲ ਬੈਠੋਗੇ ਫਿਰ ਦੱਸੋ ਕੀ ਬਣੋਗੇ? ਦੱਸੋ ਸੰਤ ਬਣੋਗੇ? ਇਹ ਸੰਤ ਬਣਨਾ ਪਾਪ ਹੈ ਕਿ ਪੁੰਨ ਹੈ? ਜੇ ਸੰਤ ਬਣਨਾ ਪੁੰਨ ਸਮਝਦੇ ਨੇ ਫਿਰ ਸੰਤ ਸ਼ਬਦ ਤੋਂ ਐਲਰਜੀ ਕਿਉਂ, ਨਫ਼ਰਤ? ਅੱਜ ਸਾਰੇ ਦੁਹਾਈ ਪੈ ਰਹੇ ਸਿੱਖ ਧਰਮ ਨੂੰ ਲੋਕ ਛੱਡ ਰਹੇ ਆ। ਕਿਉਂ ਛੱਡ ਰਹੇ? ਕਾਰਨ ਆ ਰਹੇ, ਸਿੱਖ ਧਰਮ ਰਾਜਨੀਤਿਕ ਲੋਕਾਂ ਦੇ ਹੱਥਾਂ ਦਾ ਖੜਾਉਣਾ ਬਣ ਗਿਆ। ਰਾਜਨੀਤਿਕ ਲੋਕ ਗਿਰਗਟ ਵਾਂਗੂ ਨਵੇਂ ਨਵੇਂ ਰੰਗ ਬਦਲ ਕੇ ਤੁਹਾਡੇ ਵਿੱਚ ਆ ਰਹੇ। ਜਦੋਂ ਤੁਸੀਂ ਨੇੜੇ ਹੋ ਕੇ ਉਹਨਾਂ ਦਾ ਕਰਦਾਰ ਦੇਖਦੇ ਹੋ ਤੁਸੀਂ ਨਿਸ਼ਰਦਕ ਹੋ ਜਾਂਦੇ ਹੋ। ਨਿਸ਼ਰਦਕ ਹੋਇਆ ਹੋਇਆ ਬੰਦਾ ਕਿਸੇ ਤਰ੍ਹਾਂ ਦੀ ਵੀ ਗਲਤੀ ਕਰ ਸਕਦਾ। ਨਾਸਤਕ ਆਦਮੀ ਗਲਤੀ ਕਰੇਗਾ, ਵਚ ਕਰੇਗਾ, ਆਸਤਕ ਆਦਮੀ ਗਲਤੀ ਨਹੀਂ ਕਰੇਗਾ। ਜੇ ਹੋਵੇਗੀ ਤੇ ਉਹਦਾ ਪ੍ਰਾਪਤ ਕਰੂਗਾ। ਆਸਤਕ ਆਦਮੀ ਤੋਂ ਵੀ ਗਲਤੀ ਹੋ ਜਾਂਦੀ ਹੈ, ਜੇ ਹੋਵੇਗੀ ਉਹਦੀ ਮੁਆਫੀ ਵੀ ਮੰਗੇਗਾ, ਉਹਦਾ ਪ੍ਰਾਪਤ ਵੀ ਕਰੇਗਾ। ਨਾਸਤਕ ਆਦਮੀ ਗਲਤੀ ਕਰਕੇ ਕਦੇ ਵੀ ਪ੍ਰਾਪਤ ਨਹੀਂ ਕਰਦਾ, ਗਲਤੀ ਨੂੰ ਗਲਤੀ ਹੀ ਨਹੀਂ ਮੰਨਦਾ। ਕਈ ਲੋਕ ਕਹਿੰਦੇ ਜੀ ਸੈਂਟਰ ਨੇ ਏਜੰਸੀਆਂ ਪੰਜਾਬ ਵਿੱਚ ਭੇਜ ਦਿੱਤੀਆਂ, ਉਹ ਸਿੱਖ ਧਰਮ ਨੂੰ ਢਾਹ ਲਾ ਰਹੇ ਆ। ਬਿਲਕੁਲ ਗਲਤ ਗੱਲ ਹੈ। ਕਦੀ ਵਾਜਪਾਈ ਨੇ ਤੁਹਾਡੇ ਪਿੰਡ ਵਿੱਚ ਨਾਈ ਭੇਜੇ ਹਨ ਜਾਂ ਅਡਵਾਨੀ ਨੇ ਭੇਜੇ ਹਨ? ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਪੈਸੇ ਦੇ ਕੇ ਹਜਾਮਤਾਂ ਤੇ ਆਪ ਲਾਉਂਦੇ ਹੋ, ਭਾਂਡਾ ਵਾਜਪਾਈ ਦੇ ਸਿਰ ਭਾਂਦੇ ਹੋ? ਚੰਗੀ ਅਕਲ ਵਾਲੀ ਗੱਲ ਹੈ ਭਾਈ। ਕਰੇ ਕੋਈ ਭਰੇ ਕੋਈ, ਤੁਹਾਡੀਆਂ ਆਪਣੀਆਂ ਹੀ ਗਲਤੀਆਂ, ਕਿਉਂਕਿ ਮਨੁੱਖ ਦੀ ਫਿਤਰਤ ਬਣ ਗਈ ਹੈ ਇਹ ਆਪਣੀ ਗਲਤੀ ਨੂੰ ਆਪ ਨਹੀਂ ਕਬੂਲਦਾ। ਉਸ ਗਲਤੀ ਤੋਂ ਬਚਣ ਵਾਸਤੇ ਜਦੋਂ ਵੀ ਭਾਂਡਾ ਭੰਨੂਗਾ ਦੂਸਰੇ ਦੇ ਸਿਰ ਭੰਨੂਗਾ। ਫਲਾਨੇ ਨੇ ਇਉਂ ਕੀਤਾ, ਅਸੀਂ ਤੁਰੇ ਸੀ, ਫਲਾਨੇ ਬੰਦੇ ਨੇ ਛਿੱਕ ਮਾਰ, ਉਹਦੀ ਛਿੱਕ ਸੀ ਕਿ ਐਟਮ ਬੰਬ ਸੀ? ਗੱਜ ਕੇ ਬੋਲੋ, ਗਦਾ ਹਿੰਡ ਕੇ, ਗਦਾ ਹਿਣਕ ਪਿਆ, ਉਹਦਾ ਮੂੰਹ ਲੱਗਾ ਹੋਇਆ ਹਿਣਕੂਗਾ ਹੀ। ਹੋਰ ਉਹ ਫਾਰਸੀ ਤੋਂ ਬੋਲਣ ਰਿਹਾ, ਸੰਸਕ੍ਰਿਤ ਦੇ ਸਲੋਕ ਬੋਲਣ ਤੋਂ ਰਿਹਾ। ਕਿਉਂ ਬਾਬਾ ਜੀ ਤੁਸੀਂ ਦੱਸ ਦਿਓ ਵੀ ਗਦਾ ਕੋਈ ਸੰਸਕ੍ਰਿਤ ਦੇ ਮੰਤਰ ਬੋਲੂਗਾ, ਫੇਰ ਦਿਨ ਬੋਲੂਗਾ, ਰਿਚਾਂ ਬੋਲੂਗਾ, ਆਪਣੇ ਇਸਾਂ ਬੋਲੂਗਾ, ਉਹ ਕੁਰਾਨ ਦੀ ਆਇਤ ਬੋਲੂਗਾ, ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਬੋਲੂਗਾ? ਜਦ ਹੈ ਇਹ ਗਦਾ ਕਦੇ ਨੇ ਹਿਣਕਣਾ ਹੀ, ਹੋਰ ਕਿਆ ਕਰੇ? ਜੇ ਤਾਂ ਬੀਬੀ ਭਰਿਆ ਭਾਂਡਾ ਲੈ ਕੇ ਮਿਲ ਕੇ ਆਪਣਾ ਕੰਮ ਹੋ ਜੂ, ਜੇ ਖਾਲੀ ਮਿਲ ਕੇ। ਹੁਣ ਜਿਹੜਾ ਘਮਾਰ ਭਾਂਡੇ ਵੇਚਣ ਚੱਲਿਆ ਉਹ ਭਰ ਕੇ ਥੋੜੀ ਲਿਜਾਊਗਾ, ਗੱਡੇ ਤੇ ਲੱਦੂਗਾ ਕਿਉਂ? ਖਾਲੀ ਲਿਜਾਣੇ ਪੈਣਗੇ ਉਹਨੂੰ ਵਿਚਾਰੇ ਨੂੰ। ਇਹ ਮਨ ਦੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ, ਅਸੀਂ ਹਮੇਸ਼ਾ ਹੀ ਭਾਂਡਾ ਦੂਸਰੇ ਦੇ ਸਿਰ ਭੰਨਦੇ। ਫਲਾਨੇ ਨੇ ਜੀ ਸਿੱਖੀ ਨੂੰ ਢਾਹ ਲਾ, ਸੁਣ ਲਓ ਜਦੋਂ ਜੇ ਕੋਈ ਸਿੱਖ ਹੋਵੇ ਨਾ ਉਹਨੂੰ ਕੋਈ ਢਾਹ ਲਾ ਹੀ ਨਹੀਂ ਸਕਦਾ। ਸਿੱਖ ਨੂੰ ਢਾਹ ਲਾਉਣ ਵਾਲੇ ਨੂੰ ਢਾਹ ਲੱਗ ਜੂਗੀ, ਸਿੱਖ ਨੂੰ ਕਦੀ ਢਾਹ ਨਹੀਂ ਲੱਗਦੀ। ਪ੍ਰਹਲਾਦ ਸਿੱਖ, ਤੁਸੀਂ ਤਾਂ ਕਹਿੰਦੇ ਸਿੱਖ ਅੱਗੇ ਜੰਮਿਆ, ਸਿੱਖ ਤਾਂ ਅਨਾਦਿਕਾਲ ਤੋਂ, ਗੁਰੂ ਵੀ ਅਨਾਦਿਕਾਲ ਤੋਂ, ਗੁਰਬਾਣੀ ਵੀ ਅਨਾਦਿਕਾਲ ਤੋਂ, ਪਰਮੇਸ਼ਰ ਤੇ ਹੈ ਹੀ ਅਨਾਦ, ਉਹਦੀ ਮਾਇਆ, ਉਹਦੀ ਗੁਰਮਤ ਵੀ ਅਨਾਦੀ, ਉਹਦਾ ਗਿਆਨ ਵੀ ਅਨਾਦੀ। ਅਸੀਂ ਸਮਝਦੇ ਹਾਂ 5-6 ਸਾਲ ਤੋਂ ਸਿੱਖੀ ਪੈਦਾ ਹੋਈ। ਸਿੱਖ ਪਰਾਚੀਨ, ਸਿੱਖ ਨਵਾਂ ਨਹੀਂ, ਗੁਰੂ ਵੀ ਪਰਾਚੀਨ, ਗੁਰੂ ਦੀ ਬਾਣੀ ਵੀ ਪਰਾਚੀਨ, ਗੁਪਤੀ ਬਾਣੀ ਪ੍ਰਗਟ ਹੋਈ। ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੁਣ ਪੈਦਾ ਹੋਇਆ, ਇਹ ਕਿਹਾ ਕਿ ਗੁਪਤੀ ਬਾਣੀ ਪ੍ਰਗਟ ਹੋਈ। ਲੋਕਾਂ ਦੇ ਹਿਰਦੇ ਬੜੇ ਮਲੀਨ ਹੋ ਗਏ ਸੀ, ਗੁਪਤ ਹੋ ਗਈ ਸੀ, ਪ੍ਰਗਟ ਹੋ ਗਈ। ਗੱਜ ਕੇ ਬੋਲੋ, ਗੁਪਤ ਰਤਨ ਪ੍ਰਗਟ। ਪ੍ਰਹਲਾਦ ਸਿੱਖ, ਜੋ ਸਿੱਖ ਨਾ ਹੁੰਦਾ ਤੇ ਗੁਰੂ ਗ੍ਰੰਥ ਵਿੱਚ ਥਾਂ ਥਾਂ ਉਹਦਾ ਜ਼ਿਕਰ ਨਾ ਹੁੰਦਾ। ਆਸਾ ਦੀ ਵਾਰ ਤੇ ਤੁਸੀਂ ਕਬਜ਼ਾ ਕੀਤਾ ਹੋਇਆ, ਉਹਦਾ ਭੋਗ ਪ੍ਰਹਲਾਦ ਦੇ ਨਾਂ ਤੇ ਪੈਂਦਾ। ਹਰ ਯੁਗ ਯੁਗ ਭਗਤਾ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਸਿੱਖ ਨੇ, ਸਿੱਖ ਜ਼ਰੂਰੀ ਨਹੀਂ ਸੁਨਤ ਕਰਾਵੇ, ਸਿੱਖ ਜ਼ਰੂਰੀ ਨਹੀਂ ਕਿ ਕਛਹਿਰੇ ਨਾਲ ਹੀ ਬਣੇ। ਪਰ ਸਾਡਾ ਵਿਰਸੇ ਵਿੱਚ ਧਰਮ ਸਾਨੂੰ ਮਿਲਿਆ ਹੈ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ। ਸਾਡੇ ਵਾਸਤੇ ਪੰਜ ਕਕਾਰ ਜ਼ਰੂਰੀ, ਕਿਉਂਕਿ ਸਾਨੂੰ ਵਿਰਸੇ 'ਚ ਮਿਲਿਆ, ਸਾਡੇ ਲਈ ਅੰਮ੍ਰਿਤ ਵੀ ਜ਼ਰੂਰੀ। ਪਰ ਜਿਸ ਨੇ ਸਿੱਖ ਬਣਨਾ ਉਹ ਨਿਹਰਾ ਕਿਸੇ ਸ਼ਰ੍ਹਾਂ ਨਾਲ ਵੀ ਕੀਮਤ ਨਹੀਂ, ਕਿਉਂ ਸ਼ਰੀਅਤ ਤਾਂ ਪਹਿਲੀ ਕਲਾਸ 'ਚ, ਪਹਿਲੀ ਸ਼ਰੀਅਤ ਹੈ, ਦੂਸਰੀ ਤਰੀਕਤ ਹੈ, ਤੀਸਰੀ ਮਾਰਫਤ ਹੈ, ਚੌਥੀ ਹਕੀਕਤ ਹੈ। ਹਕੀਕਤ ਤੱਕ ਪਹੁੰਚਣ ਲਈ ਸ਼ਰ੍ਹਾ ਪਹਿਲਾ ਕਦਮ ਹੈ, ਸ਼ਰ੍ਹਾ ਸਿੱਖੀ ਨਹੀਂ, ਸਿੱਖੀ ਵਿੱਚ ਪ੍ਰਵੇਸ਼ ਹੋਣ ਦਾ ਕਦਮ ਹੈ। ਪਰ ਅਸੀਂ ਸ਼ਰ੍ਹਾ ਨੂੰ ਹੀ ਸਿੱਖ ਮੰਨ ਕੇ ਬਹਿ ਗਏ, ਸ਼ਰ੍ਹਾ ਦੇ ਉੱਪਰ ਵਿਆਖਿਆ ਹੀ ਨਹੀਂ ਕੀਤੀ। ਵਿਆਖਿਆ ਨਾ ਕਰਨ ਦੇ ਕਾਰਨ ਜਿਹੜੇ ਲੋਕ ਗਾਹਾਂ ਵਧਣਾ ਚਾਹੁੰਦੇ ਸੀ ਉਹਨੇ ਢੂੰਡ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਇੰਨੇ ਸਾਲ ਤੋਂ ਅੰਮ੍ਰਿਤ ਛੱਕੀ ਫਿਰਦੇ, ਆਪਣੇ ਪੱਲੇ ਤਾਂ ਕੁਝ ਪਿਆ ਨਹੀਂ, ਉਹ ਹੋਰ ਪਾਸੇ ਤੁਰ ਪਿਆ। ਅਗਲੀ ਕਲਾਸ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ, ਹੁਣ ਬੱਚੇ ਨੂੰ ਊੜੇ ਆੜੇ ਦਾ ਕਹਿਦਾ ਹੀ ਫੜਾ ਛੱਡੋ, ਅਗਲੀ ਕਿਤਾਬ ਵੀ ਨਾ ਦੱਸੋ, ਉਹ ਫਿਰ ਨਵਾਂ ਸਕੂਲ ਲੱਜੂਗਾ ਹੀ, ਮਾਸਟਰ ਵੀ ਬਦਲੂਗਾ। ਗੱਜ ਕੇ ਬੋਲੋ, ਆਕਾਰ ਸਿੱਖ ਸਿੱਖਾਂ ਦੇ ਹੱਥੋਂ ਕਿਉਂ ਨਿਕਲ ਰਹੇ? ਅੱਗਬਾਜ਼ ਦੀ ਮਾਤਾ ਵਜਨ ਦੀ, ਬੱਚਾ ਫੂਕ ਮਾਰਦਾ, ਉਹ ਕਹਿੰਦੀ ਫੂਕ ਨਹੀਂ ਮਾਰੀ ਦੀ ਮਾੜੀ ਹੁੰਦੀ। ਹੁਣ ਅੱਜ ਦਾ ਸਾਇੰਸਦਾਜ ਹੋ ਗਿਆ ਮਾਸਟਰ, ਬੱਚਾ ਮੋਰੇ ਕਹਿੰਦਾ ਮਾੜਾ ਕਿਉਂ ਹੁੰਦਾ, ਕਦੋਂ ਫੂਕ ਮਾਰਨੀ ਮਾੜੀ? ਉਹ ਦੱਸ ਨਹੀਂ ਸਕਦੀ ਫੂਕ ਮਾਰਨੀ ਉਹ ਮਾੜੀ ਹੈ ਜਿਹੜੇ ਫੂਕ ਮਾਰਦੇ ਹੁੰਦੇ, ਸਪੇਸ ਖਾਲੀ ਹੁੰਦੀ, ਅੱਗ ਵੱਲਦੀ ਜਿਹੜਾ ਉਹਦਾ ਧੂੰਆਂ ਖਾਲੀ ਜਗ੍ਹਾ ਵੱਲ ਦੌੜਦਾ। ਸਾਡਾ ਮੂੰਹ ਖੋਲਿਆ ਹੁੰਦਾ ਉਹ ਧੂੰਆਂ ਅੰਦਰ ਵੜ ਜਾਂਦਾ, ਕਾਰਬਨ ਡਾਈਆਕਸਾਈਡ ਸਾਡੇ ਫੇਫੜੇ ਖਰਾਬ ਹੋ ਜਾਂਦੇ, ਇਉਂ ਮਾੜੀ ਹੁੰਦੀ ਫੂਕ ਮਾਰਨਾ। ਜੇ ਤਾਂ ਬੱਚੇ ਨੂੰ ਦੱਸ ਦਿਆਂਗੇ ਤੂੰ ਸਮਝ ਹੋਊਗਾ, ਜੇ ਕਹਾਂਗੇ ਮਾੜੀ ਹੁੰਦੀ ਸਰਦਲ ਤੇ ਬੱਚਾ ਪੈਰ ਦਾ ਪਰੇ ਹਟ ਇਹ ਮਾੜਾ ਮਾੜਾ, ਪਹਿਲੇ ਡਾਂਗ ਚੁੱਕ ਲੈਂਦੇ ਆ ਤੇ ਬੱਚੇ ਦੀ ਸ਼ਰਧਾ ਤੁਹਾਡੇ ਦੀ ਕੀ ਰਹੂਗੀ? ਉਹ ਕਹਿੰਦਾ ਕਿਉਂ ਮਾੜਾ ਹੁੰਦਾ? ਸਾਡੇ ਬਜ਼ੁਰਗ ਜਿਹੜੇ ਬੜੇ ਧਾਰਮਿਕ, ਉਹ ਭਗਵਾਨ ਪ੍ਰਸਤ ਸਨ, ਨਰਸਿੰਘ ਭਗਵਾਨ ਨੇ ਸਰਦਲ ਤੇ ਬੈਠ ਕੇ ਹਰਨਾਕ ਸਿੰਘ ਮਾਰਿਆ ਸੀ। ਸਾਡੇ ਬਜ਼ੁਰਗਾਂ ਨੇ ਸਰਦਲ ਨੂੰ ਭਗਵਾਨ ਦਾ ਆਸਣ ਮੰਨ ਲਿਆ, ਉਦੋਂ ਤੋਂ ਸ਼ਰਧਾ ਪਰੰਪਰਾ ਸਾਡੇ ਦੇਸ਼ ਦੀ ਤੁਰੀ ਆਉਂਦੀ ਹੈ। ਸਰਦਲ ਤੇ ਕੋਈ ਵੀ ਪੈਰ ਰੱਖਣਾ ਪਸੰਦ ਨਹੀਂ ਕਰਦਾ, ਇਹ ਭਗਵਾਨ ਦਾ ਆਸਣ ਬਣ ਚੁੱਕਾ ਹੈ, ਪਾਪ ਹੈ, ਕਿੱਡੀ ਸ਼ਰਧਾ। ਤੁਸੀਂ ਗੁਰੂ ਗ੍ਰੰਥ ਦੀ ਗੱਲ ਕਰਦੇ, ਸਾਡੇ ਬਜ਼ੁਰਗ ਸਰਦਲ ਤੇ ਵੀ ਸ਼ਰਧਾ ਰੱਖਦੇ ਸੀ, ਇਤਨੀ ਸ਼ਰਧਾ ਸੀ ਉਹਨਾਂ ਲੋਕਾਂ ਦੇ ਅੰਦਰ। ਉਹ ਸਰਦਲ ਤੇ ਸ਼ਰਧਾ ਰੱਖ ਕੇ ਗਿਆਨ ਲੈਂਦੇ ਸਨ, ਜਦੋਂ ਵੀ ਕਿਸੇ ਦੁਆਰ ਦੇ ਅੰਦਰ ਪ੍ਰਵੇਸ਼ ਕਰਦੇ ਸਨ ਸਰਦਲ ਨੂੰ ਮੱਥਾ ਟੇਕਦੇ ਸਨ। ਦਹਿਲੀਜ਼ ਨੂੰ ਮੱਥਾ ਕਿਉਂ ਟੇਕਦੇ ਸੀ? ਭਗਵਾਨ ਦਾ ਆਸਣ ਹੈ, ਭਗਵਾਨ ਦੇ ਅੰਦਰ ਵੜਨ ਤੋਂ ਪਹਿਲਾਂ ਉਸ ਆਸਣ ਨੂੰ ਨਮਸਕਾਰ ਕੀਤੀ ਜਾਏ ਜਿੱਥੇ ਭਗਵਾਨ ਇੱਕ ਵਾਰੀ ਮੂਰਤੀਮਾਨ ਹੋਏ ਸੀ, ਬੁਰਾਈ ਦਾ ਵੱਧ ਕੀਤਾ ਸੀ, ਚੰਗਿਆਈ ਦੀ ਰੱਖਿਆ ਕੀਤੀ ਸੀ। ਕਹਾਣੀ ਪੜ੍ਹ ਕੇ ਗਾਹਾਂ ਤੁਰ ਜਾਂਦੇ ਹਨ, ਕਦੀ ਅੱਖਰ ਦੀ ਵਿਆਖਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਅੱਖਰ ਹੈ ਕੀ? ਅੱਖਰ ਹੀ ਅਖਿਆਰ ਹੈ, ਅੱਖਰ ਹੀ ਬ੍ਰਹਮ ਹੈ। ਤਸਿਆ ਵਾਚਕਾ ਪਰਣਵ, ਉਸ ਨੂੰ ਪਰਣ ਵੀ ਕਿਹਾ, ਉਸ ਨੂੰ ਓਅੰਕਾਰ ਵੀ ਕਿਹਾ। ਵਿਆਖਿਆ ਤੇ ਹੋ ਨਹੀਂ ਰਹੀ। ਸਾਡੀ ਪੜ੍ਹਾਈ ਦਾ ਡਾਂਗ ਛੋਟੇ ਤੱਕ ਸੀਮਤ ਰਹਿ ਗਈ, ਹੋਰ ਤਾਂ ਜੀ ਪੜ੍ਹਾਈ ਕਰ ਹੀ ਨਹੀਂ ਰਹੀ। ਸਾਧ ਸੰਗਤ ਜੀਓ, ਅੱਜ ਸਿੱਖ ਸਿੱਖਾਂ ਦੇ ਹੱਥੋਂ ਕਿਉਂ ਨਿਕਲ ਰਹੇ ਹੈ? ਗੁਰੂ ਗ੍ਰੰਥ ਦੀ ਬਾਣੀ ਤਾਂ ਮਹਾਨ ਹੈ, ਇਸ ਮਹਾਨਤਾ ਨੂੰ ਦੱਸਿਆ ਹੀ ਨਹੀਂ ਜਾ ਰਿਹਾ। ਮਹਾਨਤਾ ਦੱਸੂਗਾ ਕੌਣ? ਦੱਸੂਗਾ ਵਿਦਵਾਨ ਸਾਧੂ, ਤਿਆਗੀ ਬਰਾਗੀ, ਗਿਆਨਵਾਨ, ਬ੍ਰਹਮ ਵੇਤਾ ਪੁਰਖ। ਤੁਸੀਂ ਕਹਿੰਦੇ ਸਾਧਾਂ ਦੀ ਲੋੜ ਕੋਈ ਨਹੀਂ,
ਤੁਹਾਨੂੰ ਗ੍ਰੇਸੀਆਂ ਨੂੰ ਨਿਆਣੇ ਪਾਲਣ ਤੋਂ ਡੇਲ ਦੇ। ਹੁਣ ਸਿੱਖੀ ਦਾ ਤੁਸੀਂ ਸਮਝ ਲਓ ਕੀ ਬਣੂਗਾ, ਗੱਜ ਕੇ ਬੋਲੋ ਤੁਹਾਤੋਂ ਨਿਆਣੇ ਨਹੀਂ ਤੂਤ ਆਉਂਦੇ। ਸਾਧਾਂ ਦੀ ਲੋੜ ਕੋਈ ਨਹੀਂ, ਜਦੋਂ ਸਕੂਲ ਚ ਕੋਈ ਮਾਸਟਰ ਹੀ ਨਾ ਰਹੂਗਾ ਕਲਾਸ ਲੱਗੂਗੀ ਕਿੱਥੇ? ਕਲਾਸ ਜਦੋਂ ਵੀ ਲੱਗੂਗੀ ਉਸਤਾਦ ਦੁਆਰਾ, ਮਾਸਟਰ ਦੁਆਰਾ ਲੜਾਊਗੀ, ਪ੍ਰਿੰਸੀਪਲ ਦੁਆਰਾ ਲੜਾਊਗੀ। ਧਰਮ ਦੀ ਕਲਾਸ ਲਾਉਣ ਵਾਸਤੇ ਵੀ ਇਹਨਾਂ ਮਹਾਂਪੁਰਖਾਂ ਦੀ ਪਿੱਛੇ ਵੀ ਲੋੜ ਸੀ, ਹੁਣ ਗਾਹਾਂ ਵੀ ਰਹੇ। ਗੱਜ ਕੇ ਬੋਲੋ, ਜੇ ਤੁਸੀਂ ਵਿਰੋਧ ਕਰਦੇ ਰਹੋਗੇ ਸੰਤ ਸ਼ਬਦ ਦਾ, ਸਾਡਾ ਕੁਝ ਨਹੀਂ ਬਚਦਾ। ਸੰਤ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰੋਗੇ, ਕਿਤਨੀ ਮਹਾਨ ਸ਼ਖਸੀਅਤ ਸੰਤ ਬਾਬਾ ਮੋਹਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ, ਨਗਰ ਔਰ ਇਲਾਕੇ ਦੀਆਂ ਗਲਤੀਆਂ ਨੂੰ ਵੇਖ ਕੇ ਜਿਹੜੀਆਂ ਉਹਨਾਂ ਨੇ ਦਰਸਾਈਆਂ ਕਬੂਲੀਆਂ ਨਹੀਂ, ਗਾਹਾਂ ਪ੍ਰਬੰਧ ਸਹੀ ਕਰਨ ਲਈ ਵਚਨਬੱਧ ਨਹੀਂ ਹੋਏ, ਮਹਾਂਪੁਰਖ ਅੰਦਰ ਵੜ ਕੇ ਬਹਿ ਗਏ ਬੰਦਗੀ ਕਰਨ ਲੱਗ ਪਏ। ਕਹਿੰਦੇ ਅਸੀਂ ਆਪਣਾ ਟਾਈਮ ਵੇਸਟ ਕਿਉਂ ਕਰਨਾ, ਬੰਦਗੀ ਕਰੂ। ਇਹੋ ਜਿਹੀਆਂ ਸ਼ਖਸੀਅਤਾਂ ਜਦੋਂ ਅੰਦਰ ਵੜ ਕੇ ਬਹਿ ਜਾਣਗੀਆਂ, ਦੁਨੀਆ ਨੂੰ ਗਿਆਨ ਦਾ ਪ੍ਰਕਾਸ਼ ਦੇਊਗਾ ਕੌਣ? ਕਿਸੇ ਪ੍ਰਬੰਧਕੀ ਬੋਰਡ ਨੇ, ਕਿਸੇ ਪ੍ਰਬੰਧਕੀ ਕਮੇਟੀ ਨੇ, ਕਿਸੇ ਸੰਸਥਾ ਨੇ ਅੱਜ ਤੱਕ ਸੰਤ ਬਾਬਾ ਮੋਹਨ ਸਿੰਘ ਤੱਕ ਪਹੁੰਚ ਨਹੀਂ ਕੀਤੀ। ਤੁਸੀਂ ਟਕਸਾਲ ਦੇ ਮੁਖੀ ਦੀ ਅੰਦਰ ਵੜ ਕੇ ਕਿਉਂ ਬੈਠੇ? ਦੱਸੋ ਕਿਹੜੇ ਗੱਲ ਦੀ ਬਖੇਪਤਾ ਹੈ? ਗਿਆਨ ਦੀਵੇ ਅੰਦਰ ਵੜ ਕੇ ਬੈਠ ਜਾਣਗੇ, ਰੋਸ਼ਨੀ ਕਿਵੇਂ ਮਿਲੇਗੀ? ਸਾਨੂੰ ਸ਼ੌਕ ਹੈ ਹੀ ਨਹੀਂ ਗਿਆਨ ਲੈਣ ਦਾ। ਜਿਹੜੇ ਪੋਲੀਟੀਕਲ ਲੋਕ ਉਹ ਤਾਂ ਕਹਿੰਦੇ ਹਨ ਕਿ ਸੰਤ ਲੋਕ ਅਸਤ ਵਿਅਸਤ ਹੋ ਜਾਣ, ਅਸੀਂ ਆਪਣੀ ਮਨ ਮਰਜ਼ੀ ਨਾਲ ਆਪਣਾ ਸਿੱਕਾ ਚਲਾਈ ਚਲੀ ਜਾਏ। ਜਿਹੜੇ ਕਕਰਮੀ ਲੋਕ ਹਨ ਉਹ ਵੀ ਸੰਤਾਂ ਨੂੰ ਨਹੀਂ ਚਾਹੁੰਦੇ। ਚੋਰ ਕਦੋਂ ਚਾਹੂਗਾ, ਨਸ਼ੇ ਵਰਤਣ ਵਾਲੇ ਕਦੋਂ ਚਾਹੁਣ, ਰੋਮਾਂ ਦੀ ਬੇਅਦਬੀ ਵਾਲੇ ਕਦੋਂ ਚਾਹੁਣ, ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਨਹੀਂ ਚਾਹੁੰਦੇ, ਉਹ ਕਦੋਂ ਚਾਹੁਣਗੇ ਸਾਨੂੰ ਅੰਮ੍ਰਿਤ ਦਾ ਉਪਦੇਸ਼ ਦੇਣ ਵਾਲਾ ਕੋਈ ਹੋਵੇ, ਕਰਤਾਰਾਂ ਦੀ ਮਹਾਨਤਾ ਦੱਸਣ ਵਾਲਾ? ਜਿਹੜੇ ਗੁਰੂ ਗ੍ਰੰਥ ਦੇ ਕੋਲ ਨਹੀਂ ਆਉਣਾ ਚਾਹੁੰਦੇ, ਉਹ ਕਦੋਂ ਚਾਹੁਣਗੇ ਇਹਦੀ ਮਹਾਨਤਾ ਦੱਸਣ ਵਾਲਾ? ਨਾਸਤਿਕ ਲੋਕ ਚਾਹੁਣਗੇ ਰਹੇ? ਜਿਹਨੇ ਜ਼ੁਲਮ ਕਰਨਾ ਹੈ, ਗਰੀਬੀਆਂ ਕਰਨੀਆਂ ਹਨ, ਉਹ ਕਦੋਂ ਸੰਤ ਨੂੰ ਚਾਹੁਣਗੇ? ਅੱਜ ਯੁੱਗ ਹੀ ਕਰਮੀਆਂ ਦਾ ਬਣ ਗਿਆ, ਇਸ ਕਰਕੇ ਸਾਰੀ ਦੋਹੀ ਹੀ ਸੰਤ ਦੇ ਦੁਆਲੇ ਫੇਰੀ ਜਾ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸੰਤ ਦੇ ਬੁਰਕੇ ਵਿੱਚ ਬਹੁਤ ਸਾਰੇ ਪਖੰਡੀ ਲੋਕ ਆ ਚੁੱਕੇ ਹਨ, ਕਿ ਸੰਤ ਸ਼ਬਦ ਇੱਕ ਬੜਾ ਸਤਿਕਾਰ ਯੋਗ ਹੈ। ਜੇ ਆਪਾਂ ਸੰਤਾਂ ਦਾ ਬਾਣਾ ਪਾਵਾਂਗੇ, ਪੂਜਾ ਪ੍ਰਤਿਸ਼ਠਾ ਹੁੰਦੀ ਹੈ, ਮੁਕਤ ਮੱਥੇ ਟੇਕੀ ਜਾਂਦੇ ਹਨ, ਪਰ ਉਹ ਲੋਕ ਸੰਤ ਨੇ? ਐਸੇ ਸੰਤ ਨਾ ਮੋਕੋ ਭਾਵੇ, ਡਾਲਾ ਤੋਂ ਬੇੜਾ ਗਟਕਾਵੇ, ਬਾਣੀ ਕਹਿੰਦੀ ਹੈ ਕੋਈ? ਕਿਹੜੇ ਸੰਤਾਂ ਦੀ ਬਾਣੀ ਗੱਲ ਕਰ ਰਹੀ ਹੈ? ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿਰ ਆਪ ਦੇ ਚਾਹੀਦਾ। ਕੋਈ ਜਨ ਹਰ ਕਿਉਂ ਦੇਵੈ ਜੋਰ, ਚਰਨ ਕਹੋ ਬਕੋ ਸੁਭ ਰਖਣਾ, ਦੀਜ ਹੈ ਪ੍ਰਾਣਾ ਹੋਰ। ਸਾਡੇ ਸੰਪਰਦਾ ਚ ਮਹਾਂਪੁਰਖ ਹੋਏ ਹਨ ਜਿਹਨਾਂ ਨੇ ਪੁਲਿਸ ਤਿਆਗ ਕੇ, ਪੁਲਿਸ ਦੀ ਨੌਕਰੀ ਥਾਣੇਦਾਰੀ, ਜਿਹਨਾਂ ਚਿਰ ਥਾਣੇਦਾਰ ਰਹੇ ਚੋਰਾਂ ਡਾਕੂਆਂ ਨੂੰ ਨੱਥ ਪਾ ਦਿੱਤੀ। ਹਰਿਆਣੇ ਦੇ ਇਲਾਕੇ ਕੁਰੜੀ ਥਾਣੇ ਵਿੱਚ ਸਨ, ਕਰਨਾਲ ਦੇ ਮਹਾਂਪੁਰਖ ਜਸਵੰਤ ਸਿੰਘ ਨਾਮ, ਫਿਰ ਬਾਬਾ ਖੁਦਾਲ ਸਿੰਘ ਬਣੇ, ਬਾਬਾ ਵੀਰ ਸਿੰਘ ਮਹਾਰਾਜ ਰੰਗਾਵਾਦ ਵਾਲਿਆਂ ਦੀ ਸੰਗਤ ਕਰ ਅਫਗਾਨਿਸਤਾਨ ਕਿੱਥੇ ਜਾ ਕੇ ਸਿੱਖੀ ਦਾ ਝੰਡਾ ਚਲਾਇਆ? ਆਪਾਂ ਆਪਣੇ ਨਿਆਣਿਆਂ ਨੂੰ ਸਿੱਖ ਨਹੀਂ ਬਣਾ ਸਕਦੇ, ਉਹਨਾਂ ਨੇ ਅਫਗਾਨਿਸਤਾਨ ਚ ਸਿੱਖੀ ਦਾ ਝੰਡਾ ਚਲਾਇਆ ਭਾਈ। ਬਾਬਾ ਕਰਮ ਸਿੰਘ ਮਹਾਰਾਜ ਨੇ ਉੱਧਰ ਸਿੱਖੀ ਦਾ ਪ੍ਰਚਾਰ ਕੀਤਾ, ਨਿੰਦਿਆ ਸੀ ਉਹਨਾਂ ਦੀ ਕਰੀ ਜਾਂਦੇ, ਆਪਣਾ ਦੇਹ ਗੁਰੂ ਭਰ ਪਾਣੀ ਤੇ ਨਿੰਦੇ ਜਿਹੇ ਗੰਗਾ ਆਨੀ। ਸਾਧ ਸੰਗਤ ਜੀ, ਮਹਾਂਪੁਰਖ ਇੱਕ ਵਾਰੀ ਜਾ ਰਹੇ ਸਨ, ਚਾਰ ਚੋਰ ਬੈਠੇ, ਆਪੋ ਆਪਣਾ ਗੁਣ ਦੱਸਦਾ। ਉਹਨੇ ਕਿਹਾ ਵੀ ਨੌਜਵਾਨ ਆਪਾਂ ਇਹਨੂੰ ਵੀ ਆਪਣੇ ਟੋਲੇ ਚ ਰਲਾ ਲਿਆ। ਕਹਿੰਦੇ ਤੂੰ ਨੀ ਗੁਣ ਦੱਸਦਾ, ਕਹਿੰਦੇ ਮੈਂ ਮੌਕੇ ਤੇ ਦੱਸਦਾ। ਕਹਿੰਦੇ ਇਹ ਵੀ ਠੀਕ ਹੈ, ਬੰਦਾ ਅੜਕੇ ਆ ਜਾ ਤੇ ਇਹੋ ਜਿਹਾ ਬੰਦਾ ਚਾਹੀਦਾ ਦੂਰਾਂ ਦੇ ਜਿਹੜਾ ਉਦੋਂ ਨਿਕਲਣ ਦੀ ਯੋਗਤੀ ਦੱਸੇ। ਇੱਕ ਘਰ ਉਹਨਾਂ ਨੇ ਸਾਧ ਸਿੰਘ ਜੀ ਡਾਕਾ ਮਾਰਿਆ, ਮਾਲ ਮਕਾ ਇਕੱਠਾ ਕਰ ਲਿਆ। ਫਿਰ ਕਹਿਣ ਲੱਗੇ ਖਾ ਖੂ ਲਈਏ, ਭੁੱਖ ਲੱਗੀ ਹੈ, ਘਰ ਸੁਸਰੀ ਵਾਂਗੂ ਸੁੱਤੇ, ਉਹ ਕੁਝ ਖਾਣ ਖੁਣ ਲੱਗ ਪਏ। ਬਾਬਾ ਜੀ ਨੇ ਸੰਖ ਵਜਾ ਲਿਆ, ਉਹ ਸਾਰੇ ਜਾਗ ਪਏ। ਜਿਲ੍ਹੇ ਜਾਗਿਆ ਜੀ ਉਹ ਨੀ, ਫਿਰ ਤੁਹਾਨੂੰ ਪਤਾ ਗਿੱਦੜ ਕੁੱਟ ਕਿੰਨੀ ਹੁੰਦੀ, ਸਾਰੇ ਚੋਰ ਬੜੇ ਬੜੇ ਕਹਿੰਦੇ ਉਹ ਤੂੰ ਤਾਂ ਕਹਿੰਦਾ ਮੈਂ ਉਦੋਂ ਦੱਸੂ, ਇਹ ਕੀ ਕੀਤਾ? ਕਹਿੰਦੇ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਉਦੋਂ ਦੱਸੂਗਾ, ਮੈਂ ਤਾਂ ਘਰ ਬਚਾਉਣ ਵਾਲਾ ਹਾਂ ਲੁੱਟਣ ਵਾਲਿਆਂ ਨੂੰ। ਮੈਨੂੰ ਲੋਕ ਸੰਤ ਕਹਿੰਦੇ ਆ, ਸੰਤ ਉਹ ਹੁੰਦਾ ਕਾਮ ਕ੍ਰੋਧ ਲੁੱਟਦੇ ਤੇ ਇਹਨਾਂ ਤੋਂ ਵੀ ਬਚਾ ਦੇ, ਦੁਨੀਆ ਲੁੱਟਦੀ ਆ ਦੋਨਾਂ ਤੋਂ ਵੀ ਬਚਾ ਦੇ, ਉਹਦਾ ਨਾਮ ਸੰਤ। ਜਿਹਦਾ ਤੁਸੀਂ ਵੀ ਲੁੱਟਾਉਣਾ ਫਿਰ ਤਾਂ ਸੰਤਾਂ ਨੂੰ ਦੇ ਦਿਓ ਬਣਵਾਸ ਦੇਸਨ ਕਾਲਾ, ਤੇ ਜੇ ਬਚਣਾ ਚਾਹੁੰਦੇ ਆ ਤੇ ਫਿਰ ਰੱਖ ਲਓ ਭਾਈ, ਇਹ ਹੁਣ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਡਾ ਚਿੱਤ ਕਰਦਾ ਕਰ। ਜੇ ਤਾਂ ਨਹੀਂ ਬਚਣਾ ਚਾਹੁੰਦੇ ਫਿਰ ਤਾਂ ਦੇ ਦਿਓ ਬਣਵਾਸ, ਕੋਈ ਇਲਾਕਾ ਦੱਸ ਦਿਓ ਸਾਨੂੰ, ਸਾਰੇ ਸਾਧ ਇਕੱਠੇ ਕਰਕੇ ਉਹਨੂੰ ਲੈ ਜਾਣਾ, ਐਵੇਂ ਭੀੜ ਕਰਨੀ ਤੁਹਾਨੂੰ ਦੁਖੀ ਕਰਨਾ ਭਾਈ, ਕੱਲੇ ਕਲੇਸ਼ ਦੇਣਾ ਤੁਹਾਨੂੰ, ਸਾਰੇ ਤੁਸੀਂ ਦੁਖੀ ਆ ਸੰਤਾਂ ਦਾ, ਸ਼ੇਰ ਤੋਂ ਦੁਖੀ ਸਾਰੇ ਹੁੰਦੇ, ਪਰ ਸ਼ੇਰ ਬਿਨਾਂ ਜੰਗਲ ਦਾ ਮੁੱਲ ਵੀ ਕੋਈ ਨਹੀਂ ਹੁੰਦਾ। ਉਂਗਲ ਹੁੰਦੀ ਵੀ ਸ਼ੇਰ ਵਾਲੇ ਜਾਂ ਕੁੱਤਿਆਂ ਬਿਲਿਆਂ ਵਾਲੇ ਉਂਗਲ ਕੌਣ ਕਰਦਾ, ਜਿਹਦਾ ਡਰ ਹੋਵੇ ਉਹਦੇ ਵਾਲੇ ਉਂਗਲ ਹੁੰਦੀ ਨਾ। ਇਸ ਕਰਕੇ ਸੰਤ ਵੱਲ ਉਂਗਲ ਕਿਉਂ ਆ, ਸੰਤ ਦੀ ਉਂਗਲ ਪਰਮੇਸ਼ਰ ਵੱਲ, ਸੰਤਾਂ ਦੀ ਉਂਗਲ ਪਰਮੇਸ਼ਰ ਵੱਲ। ਮਾਈਓ ਅੱਜ ਤੁਸੀਂ ਰੁੱਸੇ ਗਏ ਹੋ ਸਾਡੇ ਨਾਲ, ਪਤਾ ਨਹੀਂ ਕੀ ਗੱਲ, ਬਾਬਿਆਂ ਨੇ ਖੀਰ ਨਹੀਂ ਖਿਲਾਈ, ਪਕੌੜੇ ਨਹੀਂ ਖਿਲਾਏ, ਤੇ ਬੂੰਦੀ ਨਹੀਂ ਖਿਲਾਈ। ਅੱਜ ਤਾਂ ਵਧੀਆ ਮੌਸਮ, ਨਾ ਗਰਮੀ ਨਾ ਸਰਦੀ, ਕੁਝ ਬਹੁਤ ਵਧੀਆ ਮੌਸਮ। ਇੰਦਰ ਵੀ ਦੇਖ ਲਓ ਬੰਨ ਕੇ ਬਾਲਿਆ ਸਵੇਰ ਦਾ ਵਿਚਾਰਾ, ਵੀ ਦੇਖੀ ਭਾਈ ਦੇਖਣਾ ਭਾਈ ਸੰਤਾਂ ਦਾ ਸਮਾਗਮ, ਤੁਹਾਨੂੰ ਦਾ ਡਰ ਹੋ ਕਨਾਤਾਂ ਚੋਣ ਲੱਗ ਪੈਣੀਆਂ। ਅਸੀਂ ਇੰਦਰ ਨੂੰ ਬੇਨਤੀ ਕੀਤੀ ਸੀ, ਜੇ ਤਾਂ ਤੂੰ ਬਣ ਗਿਆ ਰਾਕਸ਼, ਫਿਰ ਤਾਂ ਕਰੀ ਚਲੀ ਜੋ ਕਰ, ਜੇ ਹਾਲੇ ਤੇਰੇ ਚ ਦੇਵਤਿਆਂ ਵਾਲੀ ਅੰਤ ਆ ਤੇ ਵਿਘਨ ਨਾ ਪਾ। ਤੇਰਾ ਤਾਂ ਅਸੀਂ ਕੰਮ ਕਰਦੇ ਹਾਂ ਤੇ ਸਾਡੇ ਕੰਮ ਚ ਤੂੰ ਫਾਨਾ ਠੋਕੇਗਾ, ਫਿਰ ਦੇਖਦਾ ਤੇਰੀ ਮਰਜ਼ੀ। ਦੇਵ ਲੋਕ ਵੀ ਤਾਂ ਹੀ ਬਚੂ ਜੇ ਸੰਤ ਬਚੂ, ਬ੍ਰਹਮਪੁਰੀ ਵੀ ਤਾਂ ਹੀ ਬਚੂ, ਛੇਪੁਰੀ ਵੀ ਤਾਂ ਹੀ ਬਚੂ, ਸੱਚਖੰਡ ਵੀ ਰੱਬ ਦੇ ਤਾਂ ਹੀ ਕੋਈ ਜਾਊ ਜੇ ਧਰਤੀ ਦੇ ਸੰਤ ਰਹੂ। ਜੇ ਸੰਤ ਨਾ ਰਿਹਾ ਤੇ ਸੱਚਖੰਡ ਵੀ ਸਾਰੇ ਨਰਕ ਖੰਡ ਨੂੰ ਤੋਰਨਗੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਈ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਇਆ, ਇਸ ਪੁਨੀ ਵਡਭਾਗਣੇ ਬਰ ਪਾਇਆ ਹਰ ਰਾਏ, ਮਿਲ ਸਹੀਆਂ ਮੰਗਲ ਗਾਵੇ ਗੀਤ ਗੋਬਿੰਦਾ। ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲਵੈ ਨਾ ਲਾਏ, ਇਹ ਗੱਲ ਕੌਣ ਦੱਸਦਾ, ਇਹਦੀ ਵਿਆਖਿਆ ਕੌਣ ਕਰੂਗਾ? ਗੁਰਬਾਣੀ ਦੀ ਮਹਾਤਮਾ ਹੀ ਕਰੇਗਾ, ਬਾਕੀ ਤਾਂ ਸਾਰੇ ਤਮਾਂ ਨਾਲ ਜੁੜੇ ਹੋਏ। ਮਹਾਤਮਾ ਹੀ ਹੁੰਦਾ ਜਿਹੜਾ ਤਮਾਂ ਤੋਂ ਨਿਕਲ ਜਾਂਦਾ, ਤਮਾਂ ਨਾਮ ਇੱਛਾ ਦਾ ਹੀ ਆਇਆ। ਵਧੀਆਂ ਹੋਈਆਂ ਭਾਵਨਾਵਾਂ ਇਛਾਵਾਂ, ਇਹਨਾਂ ਨੂੰ ਕਾਬੂ ਕਰਨ ਵਾਲੇ ਦਾ ਨਾਮ ਸੰਤ। ਪੰਜ ਬਕਾਰਾਂ ਦੀ ਫਨੀਆਂ ਨਾਗਾਂ ਨੂੰ ਪਟਾਰੀ ਵਿੱਚ ਪਾਉਣ ਵਾਲਾ ਜੋ ਵਿਅਕਤੀ, ਉਸਦਾ ਨਾਮ ਹੈ ਸੰਤ। ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀਰੇ, ਜਿਨ ਪੰਜ ਮਾਰ ਬਦਾਰ ਬਦਾਰੇ ਤੋ ਪੂਰਾ, ਇਸ ਕਲੀ ਉਸਦਾ ਨਾਮ ਹੈ ਸੰਤ। ਇਹਨਾਂ ਸੰਤ ਅਵਰ ਨਾ ਦਿਸੇ ਕੋਈ ਦੂਜਾ ਲਵੈ ਨਾ ਲਾਏ, ਇਹ ਗੱਲ ਕੌਣ ਦੱਸਦਾ, ਇਹਦੀ ਵਿਆਖਿਆ ਕੌਣ ਕਰੂਗਾ? ਗੁਰਬਾਣੀ ਦੀ ਮਹਾਤਮਾ ਹੀ ਕਰੇਗਾ, ਬਾਕੀ ਤਾਂ ਸਾਰੇ ਤਮਾਂ ਨਾਲ ਜੁੜੇ ਹੋਏ। ਮਹਾਤਮਾ ਹੀ ਹੁੰਦਾ ਜਿਹੜਾ ਤਮਾਂ ਤੋਂ ਨਿਕਲ ਜਾਂਦਾ, ਤਮਾਂ ਨਾਮ ਇੱਛਾ ਦਾ ਹੀ ਆਇਆ। ਵਧੀਆਂ ਹੋਈਆਂ ਭਾਵਨਾਵਾਂ ਇਛਾਵਾਂ, ਇਹਨਾਂ ਨੂੰ ਕਾਬੂ ਕਰਨ ਵਾਲੇ ਦਾ ਨਾਮ ਸੰਤ। ਪੰਜ ਬਕਾਰਾਂ ਵੀ ਫਨੀਆਂ ਨਾਗਾਂ ਨੂੰ ਪਟਾਰੀ ਵਿੱਚ ਪਾਉਣ ਵਾਲਾ ਜੋ ਵਿਅਕਤੀ, ਉਸਦਾ ਨਾਮ ਹੈ ਸੰਤ। ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀਰੇ, ਜਿਨ ਪੰਜ ਮਾਰ ਬਦਾਰ ਬਦਾਰੇ ਸੋ ਪੂਰਾ, ਇਸ ਕਲੀ ਉਸਦਾ ਨਾਮ ਹੈ ਸੰਤ। ਇਹਨਾਂ ਸੰਤਾਂ ਵਾਸਤੇ ਪੰਜਵੇਂ ਪਾਤਸ਼ਾਹ ਨੇ ਸ਼ਬਦ ਲਿਖਿਆ, ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੇ ਸਹੀ ਇਹ ਆਏ, ਸਫਲ ਤਿਨਾਂ ਕੇ ਕੰਮ। ਹੁਣ ਬਾਬਿਆਂ ਦਾ ਕੀ ਨਿਆਣਾ ਨਿਕਾਰ ਹੋਇਆ, ਇਹ ਲੱਗੇ ਉਦੋਂ ਤੁਹਾਡੇ ਲਈ ਹੈ ਵੀ ਤੁਹਾਡੇ ਨਿਆਣੇ ਨਿੱਕੇ ਜੋਗੀਆਂ ਰੋਟੀਆਂ ਰਹਿ ਜਾਣ, ਜੇ ਤੁਸੀਂ ਸ਼ਰਾਬਾਂ ਪੀ ਕੇ ਜ਼ਮੀਨ ਫੂਕ ਲਈ ਤੇ ਨਿਆਣਿਆਂ ਦੀ ਵੀ ਡਾਂਗ ਖੜਕੂਗੀ। ਗੱਜ ਕੇ ਬੋਲੋ ਤੇ ਬੀਬੀਆਂ ਦੇ ਵੀ ਤਲਾਕ ਹੋਣਗੇ, ਤੇ ਪਤੀ ਰੋਟੀ ਦਾ ਦਿੰਦਾ ਨਹੀਂ, ਹੁਣ ਮਾਪਿਆਂ ਕੋਲ ਜਾਂਦੇ ਜਾਂਦੇ ਕਿ ਡਿਵੋਰਸ ਹੀ ਕਰੂ ਔਰ ਵਿਚਾਰੀ ਕੀ ਕਰੂ, ਭੁੱਖੀ ਥੋੜੀ ਮਰਨਾ। ਸੰਤ ਨੂੰ ਇਹ ਕਾਰਜ ਕਰਨ ਦੀ ਕਿਉਂ ਲੋੜ ਪੈਂਦੀ ਹੈ? ਤੁਸੀਂ ਵਸਦੇ ਰਹਿ ਜਾਓ, ਰਸਦੇ ਰਹਿ ਜਾਓ, ਜੜੇ ਤੁਹਾਨੂੰ ਵਸਾਉਣ ਵਾਲੇ ਤੁਹਾਨੂੰ ਉਹਨਾਂ ਦੀਆਂ ਜੜਾਂ ਵੱਢਣ ਪਰ ਪੈਂਦੇ ਹਨ। ਜੜਾ ਵਸਣ ਦਾ ਉਪਦੇਸ਼ ਦਿੰਦਾ, ਉਹਦਾ ਵਿਰੋਧ ਕਰਨ ਵਾਲਾ ਬੰਦਾ ਵਸ ਸਕਦਾ? ਦੱਸ ਦਿਓ, ਵਸ ਸਕਦਾ? ਵਿਆਖਿਆ ਤੇ ਜਿਵੇਂ ਇੱਕ ਅੱਖਰ ਦੀ ਸ਼ੁਰੂ ਕਰਦੇ ਹਨ, ਅੱਜ ਇੰਨੇ ਵੇਦ ਸ਼ਾਸਤਰ ਗ੍ਰੰਥ ਹੈ, ਸਾਰੇ ਸਾਧਾ ਨੇ ਲਿਖੇ, ਆਕਾਸ਼ੋਂ ਕਿੱਥੇ ਉਤਰੇ? ਸੰਤਾਂ ਦਾ ਅਨੁਭਵ ਹੀ ਗ੍ਰੰਥ ਹਨ, ਮਹਾਂਪੁਰਖਾਂ ਦੀ ਬਾਣੀ ਹੀ ਗ੍ਰੰਥ ਹਨ। ਉਹਨੂੰ ਸੰਤ ਬਾਣੀ ਕਹਿ ਲਓ, ਉਹਨੂੰ ਭਗਤ ਬਾਣੀ ਕਹਿ ਲਓ, ਜਿਹੜੀ ਸਾਡੇ ਗੁਰੂਆਂ ਨੇ ਆਚਾਰੀ ਉਹ ਗੁਰਬਾਣੀ। ਪਰ ਗੁਰੂਆਂ ਨੇ ਆਪਣੀ ਬਾਣੀ ਇਕੱਲੀ ਨਹੀਂ ਰੱਖੀ, ਨਾਲ ਸੰਤ ਬਾਣੀ ਵੀ ਗੁਰੂ ਗ੍ਰੰਥ ਨੂੰ ਸ਼ਾਮਿਲ ਕੀਤੀ ਤੇ ਭਗਤ ਬਾਣੀ ਵੀ ਕੀਤੀ। ਸਾਰਾ ਮਿਲ ਕੇ ਇਹ ਬਣ ਗਈ ਤਰਬੈਣੀ, ਇਹਦਾ ਨਾਮ ਹੀ ਗੁਰਬਾਣੀ। ਗੱਜ ਕੇ ਬੋਲੋ, ਮਹਾਰਾਜ ਇਕੱਲੇ ਨਹੀਂ ਬੈਠੇ, ਚੰਦ ਦੇ ਦੁਆਲੇ ਤਾਰੇ ਨਾ ਹੋਣ ਤੇ ਇਕੱਲਾ ਵਿਚਾਰਾ ਕਿਵੇਂ ਸੁਭਾਵਾਨ ਹੋ, ਰਾਜੇ ਦੇ ਦੁਆਲੇ ਵਜ਼ੀਰ ਮੰਡਲੀ ਨਾ ਹੋਵੇ ਕਿਵੇਂ ਸੋਭਾ ਪਾਵ, ਗ੍ਰਹਿਸਤੀ ਦੇ ਦੁਆਲੇ ਪੁੱਤ ਧੀਆਂ ਨੋਹਾਂ ਨੂੰਹਾਂ ਨਾ ਬੈਠੀਆਂ ਹੋਣ, ਇਕੱਲਾ ਤੇ ਕਹਿੰਦੇ ਦਰਖਤ ਬਣਾਉਣੇ ਤੇ ਰੱਬ ਵੀ ਇਕੱਲਾ ਚੰਗਾ ਨਹੀਂ ਲੱਗਿਆ। ਧੰਨ ਗੁਰੂ ਅਰਜਨ ਸਾਹਿਬ, ਪਹਿਲੇ ਗੁਰੂ ਆਪਣੀ ਬਾਣੀ ਨੂੰ ਤੇ ਪਿਆਰ ਕੀਤਾ ਹੀ ਕੀਤਾ, ਪਰ ਨਾਲ ਸਾਰੇ ਸੰਤ ਬਹਾਲੇ, ਭਗਤ ਬਹਾਲੇ। ਇਹ ਵੀ ਨਹੀਂ ਦੇਖਿਆ ਇਹਦੀ ਜਾਤ ਕਿਹੜੀ ਆ, ਇਹਦਾ ਧਰਮ ਕਿਹੜਾ। ਫਰੀਦ ਹੁਣ ਗੁਰੂ ਅਰਜਨ ਸਾਹਿਬ ਦਾ ਮਾਸੀ ਦਾ ਪੁੱਤ ਹਨ, ਪਰ ਵਿੱਚ ਬਹਾਲਿਆ ਹੋਇਆ, ਔਰ ਵਿਦਾਸ ਭੂਆ ਦਾ ਪੁੱਤ ਨਾ, ਤੇ ਨਾਮਾ ਸਾਧ ਸਿੰਘ ਜੀ ਤਾਈ ਦਾ ਮੁੰਡਾ ਨਾ, ਤੇ ਸੈਣ ਨਾਈ ਜਿਹੜਾ ਸੀ ਮਾਮੀ ਦਾ ਮੁੰਡਾ ਨਾ। ਤਰਲੋਚਨ ਆਪਣੀ ਅੰਮਾ ਦਾ ਜਾਇਆ ਹੋਇਆ ਨਾ, ਇਹ ਨਹੀਂ ਦੇਖਿਆ ਵੀ ਸਦਨਾ ਕਸਾਈ ਹੈ, ਇਹ ਰਵਿਦਾਸ ਹੈ, ਇਹ ਫਲਾਨਾ ਫਲਾਨਾ, ਚਾਹੇ ਕਿਸੇ ਜਾਤੀ ਦੇ ਸੀ, ਕਿਸੇ ਧਰਮ ਦੇ ਸਨ, ਜਿਹੜੇ ਵੀ ਸੰਤ ਸਨ ਜਿਹਨਾਂ ਨੇ ਆਤਮ ਪਦ ਨੂੰ ਪਾ ਲਿਆ ਸੀ, ਗੁਰੂ ਗ੍ਰੰਥ ਦੀ ਮਹਾਨਤਾ ਨੂੰ ਵਧਾਉਣ ਵਾਸਤੇ ਉਹਨਾਂ ਮਹਾਂਪੁਰਖਾਂ ਨੂੰ ਆਪਣੇ ਬਰਾਬਰ ਥਾਂ ਦਿੱਤੀ ਹੈ। ਤੁਹਾਡੀ ਤਾਂ ਪੇਸ਼ ਨਹੀਂ ਜਾਂਦੀ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਸੰਤ ਅਖਰੇ ਕੱਢ ਦੇਣ। ਸੰਤ ਸ਼ਬਦ ਦੀ ਉਤਪਤੀ ਕਿੱਥੋਂ ਹੋਈ ਭਲਾ? ਸੱਚ ਤੋਂ ਹੋਈ, ਜਿਹੜੇ ਜੀ ਦਾ ਜਨਮ ਹੀ ਸੱਚ ਤੋਂ ਹੋਇਆ ਹੋਇਆ, ਤੁਸੀਂ ਦੱਸੋ ਮਰ ਜਾਊਗੀ? ਕਈ ਕਹਿੰਦੇ ਹੁਣ ਸੰਤ ਨਹੀਂ ਰਹੇ, ਜਿੱਦਣ ਧਰਤੀ ਦੇ ਸੰਤ ਨਾ ਰਿਹਾ ਉਸ ਦਿਨ ਤੁਸੀਂ ਤੇ ਕੀ, 84 ਲੱਖ ਜੂਨਾਂ ਕੀ, ਆ ਜਿੰਨਾ ਆਕਾਸ਼ ਧਰਤੀ ਖਲਾਓ ਨਜ਼ਰ ਆ ਰਿਹਾ, ਇਹ ਸਾਰੇ ਦੀ ਹੀ ਪਰਲੋ ਹੋ ਜਾਊਗੀ, ਅਰਬਦ ਨਰਬਦ ਧੁੰਦੂ ਕਾਰਾ ਬਣ ਗਏ, 36 ਯੁੱਗ ਗੁਬਾਰੇ ਵਰਤੇ ਦੀ ਕਿਰਿਆ ਬਣ ਗਈ ਇਹ ਧਰਤੀ। ਕਈ ਕਹਿੰਦੇ ਲਾ ਆਫ ਗ੍ਰੈਵੀਟੇਸ਼ਨ ਗੁਰੂ ਤਾਂ ਖਿੱਚ ਨਾ ਖੜੀ ਹੈ, ਮੈਂ ਕਹਿੰਦਾ ਵੀ ਗੁਰੂ ਤਾਂ ਖਿੱਚ ਉਹਦੇ ਵਿੱਚ ਕਹਿਣ ਰੱਖੀ ਹੈ, ਇਹ ਧਰਤੀ ਖੜੀ ਹੈ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਪ੍ਰਤਾਪ ਨਾਲ। ਜਿੱਦਣ ਬੰਦਗੀ ਕਰਨ ਵਾਲੇ ਸਾਧੂ ਨਾ ਰਹਿ ਜਾਵੇ ਇਹ ਧਰਤੀ ਵੀ ਨਹੀਂ ਰਹੂਗੀ, ਇਹ ਗੱਲ ਚੇਤੇ ਰੱਖਿਓ। ਸੰਤਾਂ ਦੇ ਆਸਰੇ ਖੜੀ ਹੈ ਧਰਤੀ, ਹੁਣ ਤੇ ਵਿਆਖਿਆ ਇਹ ਹੋ ਰਹੀ, ਇਸ ਤੋਂ ਉਲਟ ਵਿਆਖਿਆ ਕਰਨ ਵਾਲੇ ਲੋਕ ਤੁਹਾਡੇ 'ਚ ਵੀ ਕੋਈ ਹੈ ਤੇ ਜਿੱਥੇ ਮਰਜ਼ੀ ਵਿਚਾਰ ਵਟਾਂਦਰਾ ਕਰ ਲਾ, ਬਲੈਤਾਂ 'ਚ ਵੀ ਗਏ, ਇੱਥੇ ਵੀ ਆਉਂਦੇ ਹਨ, ਕਹਿੰਦੇ ਬਾਬਾ ਜੀ ਆਪਾਂ ਤਾਂ ਕਰਾਹੇ ਪਏ ਰਹੇ, ਵਿਆਖਿਆ ਬਹੁਤ ਸੁਣਦੇ ਹਾਂ, ਵਿਆਖਿਆ ਇੱਕ ਵੱਖਰੇ ਤੱਤ ਵਾਲੀ ਹੁੰਦੀ। ਮੈਂ ਕਿਹਾ ਵੱਖਰਾ ਤੱਤ ਮੇਟਣ ਵਾਲੀ ਹੁੰਦੀ ਹੈ, ਵੱਖਰਾ ਪੈਦਾ ਕਰਨ ਲਈ ਨਹੀਂ। ਜੇ ਵਿਆਖਿਆ ਹੀ ਵੱਖਰੀ ਕੀਤੀ ਤਾਂ ਫਿਰ ਕੀਤੀ ਕੀ, ਵਿਆਖਿਆ ਕਰੀ ਦੀ ਆ ਵੱਖਰਾਪਨ ਮਿਟ ਜਾਏ, ਤੁਸੀਂ ਸਾਰੇ ਇਕੱਤਵ ਭਾਵ ਨਾਲ ਜੁੜ ਜਾਣਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਡੀ ਵਿਆਖਿਆ ਤੇ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਇਹੀ ਸਬਕ ਪੜ੍ਹਾਇਆ, ਉਹੀ ਸਬਕ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ। ਜਦੋਂ ਬਾਗਬਾਨ ਬਣਨਾ ਸੀ ਨਾ ਬਾਬਾ ਜੀ, ਬਾਬਾ ਮਾਝਾ ਸਿੰਘ ਪੋਤੀਵਾਂ ਡੇਰੇ ਦੇ ਸਾਰੇ ਸੇਵਾਦਾਰ ਗੰਨਾ ਦੇ ਮੂਹਰੇ ਖੜੇ ਖੜੇ ਗੰਨਾ ਬੀੜੀਆਂ ਜਰਨਲ ਸਭ ਬੜਾ ਬੜਾ ਇਕੱਤਵ ਭਾਵਨਾ ਪੈਦਾ ਕਰਨ ਵਾਲੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਸੰਤ ਗਿਆਨੀ ਹਰੀ ਸਿੰਘ ਜੀ ਦੇ ਨਾਂ 'ਤੇ ਇੱਕ ਪੱਤਰ ਡਾਕ ਤੇ ਸੈਂਟਰ ਲੱਗਾ, ਚਿੱਠੀ ਜਰਨਲ ਸਾਹਿਬ ਕੋਲ ਗਈ, ਖੋਲੀ, ਕੁਝ ਬਚਨ ਲਿਖੇ ਸਨ। ਗਿਆਨੀ ਜੀ ਮਹਾਰਾਜ ਆਪਾਂ ਬਾਬਾ ਕਰਮ ਸਿੰਘ ਦੇ ਦਰਬਾਰ ਦੇ ਸੇਵਾਦਾਰ ਹਾਂ, ਉਹਨਾਂ ਨੇ ਸਾਨੂੰ ਏਕਤਾ ਦੀ ਪੜ੍ਹਾਈ ਕਰਾਈ। ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਕਿਉਂ ਵਰਨਾ ਦਾ ਸਾਂਝਾ, ਗੁਰੂ ਨਾਨਕ ਦੇ ਸਿਧਾਂਤ ਦੀ ਸਿੱਖਿਆ ਦਿੱਤੀ। ਤੁਸੀਂ ਦੁਬਿਧਾ ਅਤੇ ਦਵੈਸ਼, ਹਿੰਦੂ ਮੁਸਲਮਾਨ ਸਿੱਖ ਦਵੈਸ਼ ਦਾ ਪ੍ਰਚਾਰ ਨਹੀਂ ਕਰਨਾ, ਏਕਤਾ ਦਾ ਹੀ ਕਰ। ਆਪਾਂ ਸੰਤ ਹਾਂ, ਸਾਧੂ, ਅਸੀਂ 50 ਪਿੰਡਾਂ ਦੇ ਮੁਸਲਮਾਨਾਂ ਦਾ ਕੈਂਪ ਲਾਇਆ, ਲੜਕੀਆਂ ਦੀ ਇੱਜ਼ਤ ਦੀ ਰੱਖਿਆ ਕਰਦੇ ਹਾਂ, ਬਜ਼ੁਰਗਾਂ ਬੱਚਿਆਂ ਦੀ ਸਭ ਦੀ ਹਿਫਾਜ਼ਤ, ਲੰਗਰ ਪਾਣੀ ਰੋਟੀ ਕੱਪੜਾ ਸਾਬਣ ਤੇਲ ਦਵਾਈ ਵਾਜੀ। ਤੁਸੀਂ ਵੀ ਅਜਿਹਾ ਹੀ ਉਪਦੇਸ਼ ਲੈਣ। ਜਦੋਂ ਏਕਤਾ ਦੀ ਚਿੱਠੀ ਪੜ੍ਹੀ, ਮੋਟਰ ਗੰਨਾਂ ਦੇ ਮੂੰਹ ਹੋਏ ਸੀ ਸੰਤਾਂ ਵੱਲ ਖੁੰਡਣ ਲਈ, ਇਉਂ ਬਦਲ ਆਪ ਜਹਾਜ਼ ਮੰਗਾਏ ਜਰਨਲ, ਸੰਤ ਜੀ ਡੇਰੇ 'ਚੋਂ ਜੋ ਚੀਜ਼ ਚਾਹੀਦੀ ਹੈ ਲੈ ਲਓ, ਤੁਹਾਨੂੰ ਦਿੱਲੀ ਜਹਾਜ਼ ਛੱਡ ਕੇ ਆਉਣੇ। ਇਤਨੇ ਏਕਤਾ ਵਾਲੇ ਕੌਣ ਹਨ ਇਹ ਮਹਾਤਮਾ? ਬਾਬਾ ਮਾਝਾ ਸਿੰਘ ਕਹਿੰਦੇ ਹਰੀ ਸਿੰਘ ਮਹਾਰਾਜ ਸਾਡੇ ਗੁਰੂ ਭਾਈ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੇਵਕ ਹਨ, ਉੱਧਰ ਸੇਵਾ ਕਰ ਰਹੇ ਹਨ। ਕਹਿੰਦੇ ਇਤਨੇ ਏਕਤਾ ਵਾਲੇ ਮਹਾਂਪੁਰਖ, ਸਿਰਫ ਚਿੱਠੀ ਹੀ ਗਈ ਏਕਤਾ ਵਾਲੀ। ਬਾਬਾ ਮਾਝਾ ਸਿੰਘ ਨੇ ਕੀ ਚੱਕਿਆ? ਬਾਬਾ ਕਰਮ ਸਿੰਘ ਜੀ ਮਹਾਰਾਜ ਦੀਆਂ ਖੜਾਂਗਾਂ, ਜਿਹੜੇ ਗਲੀਚੇ ਦੇ ਉੱਤੇ ਬਹਿ ਕੇ ਉਹ ਇਸ਼ਨਾਨ ਕਰਦੇ ਸੀ 101 ਗਾਗਰ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਹੱਥ ਫੜਨ ਵਾਲੀ ਸੋਟੀ, ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੁਸ਼ੋਭਿਤ ਹੋਣ ਵਾਲੇ ਪਲੰਗ, ਆ ਦਿੱਲੀ ਘੱਲੂਕਾਰੇ 'ਚ ਸਾੜੇ ਵਾੜੇ, ਹੋਰ ਨਹੀਂ ਕੁਝ ਵੀ ਚੁੱਕੇ, ਕੋਈ ਮਾਇਆ ਨਹੀਂ ਚੁੱਕੀ, ਕੋਈ ਪਦਾਰਥ ਨਹੀਂ ਚੁੱਕੇ, ਸਿਰ ਮਹਾਂਪੁਰਖਾਂ ਦੇ ਚਰਨ ਖੋਹ ਵਾਲੀਆਂ ਵਾਲੀਆਂ। ਦੇਖੋ ਮਹਾਂਪੁਰਖਾਂ ਦਾ ਪਿਆਰ, ਅੱਜ ਵੀ ਮਕਸੂਦਪੁਰ ਇਹ ਮਹਾਂਪੁਰਖਾਂ ਦੀਆਂ ਨਿਸ਼ਾਨੀਆਂ ਕਾਇਮ ਹਨ, ਦਾਸ ਕਦੀ ਕਦੀ ਜਾਂਦੇ ਵੈਸੇ ਤਾਂ ਲੋਕ ਵਿੱਚ, ਪਰ ਬਾਬਾ ਹਜ਼ਾਰਾ ਸਿੰਘ ਜੀ ਬੇਨਤੀ ਮੰਨ ਲੈਂਦੇ ਹਨ ਮਹਾਂਪੁਰਖਾਂ ਦੀਆਂ ਖੜਾਵਾਂ ਦੀ, ਕਿਤੇ ਕਿਤੇ ਚਰਨਾਮਤ ਬੀਜ ਦੀ ਉਵੇਂ ਤੇ ਦਰਸ਼ਨ ਹੋਇਆ ਨੇ। ਇਸ ਢੰਗ ਨਾਲ ਹੀ ਸਹੀ ਗੱਜ ਕੇ ਬੋਲੋ। ਹੁਣ ਤੁਸੀਂ ਵਿਚਾਰ ਕਰ ਲਓ, ਸੰਤ ਕਿਹਨੂੰ ਕਹਿੰਦੇ ਹਨ? ਸਾਡੇ ਮਹਾਂਪੁਰਖਾਂ ਨੇ ਤਾਂ ਸਾਨੂੰ ਇਹੀ ਉਪਦੇਸ਼ ਦਿੱਤਾ, ਇਹ ਉਪਦੇਸ਼ ਅਸੀਂ ਦੇ ਰਹੇ ਹਾਂ, ਇਹੀ ਦੇਵਾਂਗੇ। ਇਸ ਕਰਕੇ ਗੁਰੂ ਪਿਆਰਿਓ, ਜਦੋਂ ਕੋਈ ਸੰਤ ਹੋ ਜਾਂਦਾ ਉਹਦੀ ਦ੍ਰਿਸ਼ਟੀ 'ਚ ਨਾ ਕੋਈ ਹਿੰਦੂ ਹੈ, ਨਾ ਕੋਈ ਦੂਸਰਾ ਤੀਸਰਾ ਮਜ਼ਹਬ, ਉਹ ਸਾਰਿਆਂ ਵਿੱਚ ਇਕੱਤਵ ਭਾਵ ਦੇਵਤਾ, ਸਾਖੀ ਚੇਤਨ ਆਤਮਾ ਪਰਮਾਤਮਾ। ਇਹ ਸੰਗਤ ਵਿੱਚ ਹਿੰਦੂ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਇਹ ਸੰਗਤ ਵਿੱਚ ਮੁਸਲਮਾਨ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਇਹ ਸੰਗਤ ਵਿੱਚ ਸਿੱਖ ਆਵੇ ਉਹਨੂੰ ਵੀ ਉਪਦੇਸ਼ ਮਿਲੇ, ਜੈਨੀ ਬੁੱਧੀ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਪਾਰਸੀ ਆ ਜਾਏ ਉਹਨੂੰ ਵੀ ਮਿਲੇ, ਕੋਈ ਵੀ ਆ ਜਾਏ, ਸੰਤ ਦਾ ਉਪਦੇਸ਼ ਸਾਰੇ ਵਿਸ਼ਵ ਵਾਸਤੇ ਸਾਂਝਾ। ਹਾਂ, ਸੰਤ ਜਿਹੜੇ ਧਰਮ ਨਾਲ ਤਵਲਕ ਰੱਖਦਾ ਹੈ ਉਸ ਧਰਮ ਦੀ ਵਿਆਖਿਆ ਕਰਨਾ ਉਹਦਾ ਮੁੱਖ ਧਰਮ ਹੈ, ਬਾਕੀ ਸਮੁੱਚੀ ਪਬਲਿਕ ਲਈ ਅਜਿਹਾ ਉਪਦੇਸ਼ ਦੇਣ ਦੀ ਫਰੋਖ ਦਿਲੀ ਵੀ ਰੱਖਦਾ ਹੈ। ਇੱਥੇ ਆਇਆ ਹੋਇਆ ਜੈਨੀ ਵੀ ਪਿਆਸਾ ਨਾ ਜਾਏ, ਬੋਧੀ ਵੀ ਪਿਆਸਾ ਨਾ ਜਾਏ, ਹਿੰਦੂ ਵੀ ਪਿਆਸਾ ਨਾ ਜਾਏ, ਮੁਸਲਮਾਨ ਵੀ ਪਿਆਸਾ ਨਾ ਜਾਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਕਰਕੇ ਤੇ ਸਾਰੇ ਸੰਤਾਂ ਦੀ ਬਾਣੀ ਰੱਖੀ। ਗੱਜ ਕੇ ਬੋਲੋ। ਭਗਤ ਜਨਾਂ ਕੀ ਉੱਤਮ ਬਾਣੀ ਯੁਗ ਯੁਗ ਰਹੀ ਸਮਾਜ। ਕੋਈ ਨੌਜਵਾਨ ਸਭਾ, ਕੋਈ ਸਿੰਘ ਸਭਾ ਹੈ, ਕੋਈ ਇਸਤਰੀਆਂ ਦੀ ਸਭਾ ਹੈ, ਭਾਈ ਉਹਦੇ ਬਾਜੀਗਰ ਵੀ ਬਣਾਈ ਫਿਰਦੇ ਹਨ, ਖੁਸਰੇ ਵੀ ਸਭਾ ਬਣਾਈ ਫਿਰਦੇ ਹਨ, ਭਾਈ ਰਿਕਸ਼ੇ ਵਾਲੇ ਵੀ ਬਣਾਈ ਫਿਰਦੇ ਹਨ, ਹੁਣ ਤਾਂ ਸਭਾ ਬਹੁਤ ਬਣ ਆਪੋ ਆਪਣੀਆਂ ਸਭਾ ਹਨ ਭਾਈ। ਸਿੱਧ ਸਭਾ ਪਰ ਧੰਨ ਗੁਰੂ ਨਾਨਕ ਨੇ ਕਿਹੜੀ ਸਭਾ ਦੀ ਗੱਲ ਕੀਤੀ ਹੈ? ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈ ਕਾਰੋ, ਆਪਣੀ ਸਭਾ ਨੂੰ ਸੰਤਾਂ ਦੀ ਸਭਾ ਕਿਹਾ। ਹੁਣ ਤੁਹਾਡੇ ਨੇ ਇੱਕ ਹੋਰ ਗੱਲ ਕਰ ਲਿਆ, ਇੰਦਰ ਤਾਂ ਵੱਜਿਆ ਖਲੋਤਾ, ਹਵਾ ਵੀ ਵੱਜੀ ਖਲੋਤੀ, ਕਿਉਂਕਿ ਇੰਦਰ ਦੀ ਮਦਦ ਜਿਹੜੇ ਹਵਾ ਕਰਦੀ ਹੈ ਫਿਰ ਬਾਛੜ ਪਊ, ਇੰਦਰ ਤਾਂ ਉੱਤੋਂ ਚਾਹੂਗਾ ਤੇ ਬਾਛੜ ਤੁਹਾਨੂੰ ਪਿਊਗੀ, ਫਿਰ ਬੜਾ ਔਖਾ ਹੋ ਜਾਊ। ਦੋਨੋਂ ਦੇਵਤੇ ਵੱਜੇ ਖੜੇ ਪਰ ਤੁਸੀਂ ਨੀ ਟੇਕੇ ਪਏ ਦੇ ਬੋਲ ਗੱਜ ਕੇ ਬੋਲੋ, ਤੁਹਾਡੇ ਤੇ ਨੀ ਅਸਰ ਕੋਈ ਵੀ ਹੋਇਆ। ਹੁਣ 364 ਦਿਨ ਤਾਂ ਦੂਜੀਆਂ ਗੱਲਾਂ ਹੁੰਦੀਆਂ ਤੇ ਇੱਕ ਦਿਨ ਦਾ ਸੰਤ ਸਮਾਗਮ ਵਿਚਾਰਾ ਕੀ ਕਰੂਗਾ? 364 ਦਿਨ ਤੁਸੀਂ ਟੈਲੀਵਿਜ਼ਨ ਚ ਗੁਰੂ ਬਣ ਕੇ ਨੱਚਣ ਵਾਲੀ ਦੇ ਡਰਾਮੇ ਵੇਖਦੇ ਹੋ ਤੇ ਉੱਥੇ ਸਾਡੀ ਕਥਾ ਕੀ ਕਰੂ? ਅੰਦਰੋਂ ਦੂਆ ਪ੍ਰਭਾਵ ਲਊਗਾ ਤੇ ਕਥਾ ਦਾ ਅਸਰ ਭੋਗ ਨਾ। ਹੁਣ ਬਾਬਾ ਜੀ 2 ਕੁ ਦਿਨ ਦੇ ਸੰਤ ਸਮਾਗਮ ਨਾਲ ਨੀ ਗੱਲ ਬਣਿਆ ਕਰ, 7 ਕੁ ਦਿਨ ਦਾ ਰੱਖਿਆ ਕਰੋ, ਗੱਜ ਕੇ ਬੋਲੋ, ਇਉਂ ਨੀ ਗੱਲ ਬਣ। ਗੁੱਸੇ ਨਾ ਹੋ, ਸਾਡਾ ਖਰਚਾ ਵੱਧ ਹੋ, ਪਰ ਇੱਕ ਗੱਲ ਚੇਤੇ ਰੱਖ ਲਓ, ਜਿਹੜੇ ਪਿੰਡ ਵਿੱਚ ਗੁਰੂ ਗ੍ਰੰਥ ਮਹਾਤਮਾ ਸੰਗਤ ਦੇ ਚਰਨ ਪੈ ਗਏ ਤੁਸੀਂ ਦੇਖ ਲਓ ਕੋਈ ਫਸਲ ਦਾ ਝਾੜ ਵੱਧ ਹੁੰਦਾ ਕਿ ਘੱਟ ਵੱਧ ਹੁੰਦਾ, ਇਹ ਵੀ ਤਜਰਬਾ ਕਰੋ। ਬਾਬਾ ਵੀਰ ਸਿੰਘ ਜੀ ਮਹਾਰਾਜ ਸੰਗਰਾਮੇ ਆਏ, ਕਹਿਣ ਲੱਗੇ ਸੰਗਰਾਮਾਂ ਵਾਲਿਓ ਅਸੀਂ ਰਾਤ ਕੱਟਣੀ ਹੈ, ਜਿਲ੍ਹੇ ਡੋਗਰੇ ਪੁਰਸ਼ੇ ਮਗਰ ਦੌੜੇ ਫਿਰਦੇ, ਰਾਤ ਕੱਟਣੀ ਹੈ ਜਗ੍ਹਾ ਤੇ ਪਚੈ ਮਹਾਰਾਜ ਕੱਲੂ ਰਹਿ ਕਰਕੇ ਦੱਸ। ਕਹਿੰਦੇ ਸੁਣਾਓ ਬਈ ਰਹਿ ਕਰ ਲਈ, ਮਹਾਰਾਜ ਤੁਸੀਂ ਰਹਿ ਗੁਰਦੁਆਰਾ ਬਣੂਗਾ, ਨਿਸ਼ਾਨ ਝੁਲਣਗੇ, ਸੰਗਤਾਂ ਆਉਣਗੀਆਂ, ਸਾਡੀਆਂ ਫਸਲਾਂ ਮਿਹਨਤ ਹੋਣ, ਅਜਾੜਾ ਹੋ। ਬਾਬਾ ਵੀਰ ਸਿੰਘ ਜੀ ਗਾਹ ਚੀਤਾ ਕੀ ਚਾਰ ਢੀਮਾਂ ਰੱਖ, ਕਹਿੰਦੇ ਗੁਰੂ ਨਾਨਕ ਦਾ ਸਿੱਖ ਇੱਥੇ ਵੀ ਕੋਈ ਸੁੱਖ ਨਾ ਸੁੱਖ ਉਹ ਵੀ ਪੂਰੀ ਹੋ ਸਕਦੀ, ਅਸੀਂ ਰਹਿੰਦੇ ਗੁਰਦੁਆਰੇ ਬਣਨੇ, ਗੁਰੂ ਗ੍ਰੰਥ ਮਹਾਰਾਜ ਪ੍ਰਕਾਸ਼ ਨੇ ਸੰਤ ਸਮਾਗ ਗੁਰੂ ਕੇ ਲੰਗਰ ਚੱਲਣੇ ਸੀ, ਦੇਗ ਤੇ ਵੀ ਚੱਲਣੀ, ਨਿਸ਼ਾਨ ਝੁਲਣੇ ਸਨ, ਲੋਕਾਂ ਦੀ ਬੁਰਾਈ ਛਡਾਉਣੀ, ਅੰਮ੍ਰਿਤ ਵਾਟੇ ਤਿਆਰ ਅੰਮ੍ਰਿਤ ਛਕਣੇ ਸੀ, ਗੁਰੂ ਨਾਨਕ ਦੀ ਸਿੱਖੀ ਵਧਣੀ ਸੀ, ਜਾਓ ਸੰਭਰਾਵਾਂ ਵਾਲਿਓ ਪਹਿਲਾਂ ਤੁਹਾਡੇ ਤੇ ਬਿਜਲੀ ਕੜਕੂਗੀ, ਆਸ਼ੀਰਵਾਦ ਨਾ ਲੈ। ਸਿੱਖਾਂ ਦੀਆਂ 4 ਲੜਾਈਆਂ ਚਾਹ ਗਈਆਂ, ਰਾਮਾਂ ਦੀ ਜੰਗ ਭਾਈ ਬਰਦਾਨ ਮਹਾਂਪੁਰਖਾਂ ਦੇ ਹਮਲਾ ਕੀਤਾ ਸਿੱਖ ਰਾਜ ਦੀਆਂ ਫੌਜਾਂ ਨੇ, ਉਹਦਾ ਰਿਜ਼ਲਟ ਕੀ ਨਿਕਲਿਆ? ਸੰਤ ਕਾ ਦੁਖੀ ਮਹਾਂ ਪਿਆਰਾ, ਸੰਤ ਕਾ ਦੁਖੀ ਪਰਮੇਸ਼ਰ ਮਾਰਾ, ਸੰਤ ਕਾ ਦੁਖੀ ਰਾਜ ਤੇ ਹੀਨ, ਸੰਤ ਕਾ ਦੁਖੀ ਦੁਖੀਆ ਆਰ ਦੀਨ, ਦੁਖੀ ਵੀ ਹੋ ਤੇ ਦੀਨ ਕੰਗਾਲ ਵੀ ਬਣ ਜੂ, ਘਸਿਆਰਾ ਬਣ ਜੂ, ਅਮੀਰੀ ਨਹੀਂ ਰਹੂ, ਠਾਠਾ ਬਾਗਾ ਨਹੀਂ ਰਹੂ। ਹੁਣ ਦੇਖ ਲਓ ਪ੍ਰਹਲਾਦ ਸੰਤ ਸੀ, ਧਰੂਮ ਸੰਤ ਸੀ, ਇਹਨਾਂ 2 ਸਾਧਾਂ ਨੇ ਰਾਜ ਪਲਟਾ ਕੀਤਾ, ਹੈਗੇ 5-5 ਸਾਲ ਦੇ ਸੀ, ਨਾ ਤਾਂ ਕਿਲ੍ਹਾ ਸੀ, ਨਾ ਤੋਪਖਾਨਾ ਸੀ, ਨਾ ਫੌਜ ਸੀ, ਕਾਹਦੇ ਵੱਲ ਨਾ ਕੀਤਾ? ਸਿਮਰਨ ਦੇ ਵੱਲ ਨਾਲ। ਪ੍ਰਹਲਾਦ ਦਾ ਮੰਤਰ ਕੀ ਸੀ? ਧਰੂਮ ਦਾ ਮੰਤਰ ਕੀ ਸੀ? ਪ੍ਰਹਲਾਦ ਦਾ ਮੰਤਰ ਸੀ ਰਾਮ, ਧਰੂ ਦਾ ਮੰਤਰ ਸੀ ਓਮ ਨਮੋ ਭਗਵਤੇ ਵਾਸੁਦੇਵ। ਤ੍ਰੇਤੇ ਚ ਇੱਕ ਬੀਬੀ ਨੇ ਰਾਜ ਪਲਟਾ ਕੀ, ਸੁਣ ਲਓ ਬੀਬੀ ਉਹ, ਤੁਸੀਂ ਨਾ ਕਿਹੋ ਵੀ ਆਪਾਂ ਨੂੰ ਪੁੱਛਦੇ ਦੱਸਦੇ, ਬੰਦਿਆਂ ਦੀ ਗੱਲੇ ਕਰੀ ਜਾਂਦੇ ਬਾਬੇ ਨਾਇਕ ਦੇ ਏਕਤਾ ਦਾ ਪ੍ਰਚਾਰ ਕਰ, ਸਾਡਾ ਕਦੀ ਨਾ ਆਇਆ ਗਿਆ, ਸੁਣ ਲਓ ਤੁਸੀਂ ਵੀ ਬੜਾ ਕੁਛ ਕੀਤਾ। ਤ੍ਰੇਤੇ ਯੁਗ ਚ ਮਾਤਾ ਸੀਤਾ ਨੇ ਰਾਜ ਪਲਟਾ ਕੀ, ਇੱਕ ਬਨਵਾਸਣ ਔਰਤ, ਬਨਵਾਸ ਭੁਗਤਣ ਵਾਲੀ ਔਰਤ, ਪਤੀ ਵਰਤਾ ਧਰਮ ਦਾ ਬਲ, ਪਤੀ ਵਰਤਾ ਧਰਮ ਦੇ ਬਲ ਨਾਲ, ਪਰਮੇਸ਼ਰ ਦੀ ਬੰਦਗੀ ਦੇ ਪ੍ਰਤਾਪ ਨਾਲ, ਰਾਵਣ ਦੀ ਲੰਕਾ ਸਾਰੇ ਸਮੁੰਦਰ ਚ ਮੁੰਦੀ ਹੋ ਗਈ, 1 ਲੱਖ ਪੂਤ 1.25 ਲੱਖ ਨਾਤੀ, ਇਹ ਰਾਵਣ ਘਰ ਦੀਆ ਨਾ ਬਾਤੀ, ਇਹ ਬੀਬੀ ਨੇ ਰਾਜ ਪਲਟਾ ਧਰਮੀ माता सीता नु मथा टेकन वाला पभीषण उस गदी ते शोभत हो हरनाग सिंह मार के प्रहलाद बैठो उतान पाता के पैर जे डिग पिया माफी मांग ली मदरेई ने बेओ गदी ते बह गया हूं अगला द्वापर जोग आ गया सुन लो वो भी बीबी ने राज पलटा उदा नाम द्रौपदी द्रौपदी उसने राज पलटा लिया महाभारत का युद्ध 18 सुनिया कर हूं दिल्ली की कुछ हो ना तो कोई काला कृष्ण आया तो ना चिट्टा रामचंद्र आया गज के बोलो सारिया टैलीविजन देखने वाले ने रक्षा करना कौन जे कभी सीधा द्रौपदी होंगी तो भगवान नीली छतरी तो धरती से उतरना पैना आकाश मंडल तो थले होना आए ना तुहाडे किसे भाई वीर की रक्षा करने वास्ते भगवान आए बच्चे भी बहुत मरे लड़कियां भी बहुत मरियां बुढ़े भी बहुत मरे होर भी बहुत मरे कोई भगवान तुहाडी रक्षा ले नहीं आया क्या भगवान द्वैष करते हैं बिल्कुल नहीं भगवान अद्वैत स्वरूप हैं क्यों नहीं आए उन्हां वाला कर्म उन्हां वाली सिखी साडे विच नहीं सी असीं अपनी सिखी दीआं डींगां मारदे हां कदी दूजे धर्मां दे सिखां दा जीवन भी पढ़ के वेखो सिख हर इक ही महान है सिख दा सांझा धर्म हुंदा है सिख किसे धर्म दी लकीर नाल बजा होया नहीं सिख लकीर दा फकीर नहीं जदों सिख हो जांदा है उहदा धर्म ऑल राउंड बन जांदा है गज के बोलो असीं सिखी दे धर्म नूं बहुत छोटे जिहे दायरे च की लिया होया सिखी नूं खूह बनाई जाने सिखी दा बहुत वड्डा सागर है पर हुण तां पंथ भी आपो अपने बनाए हो बंदिआं नाल पंथ जुड़े होए हो पंथ भी आपो नूं बंदिआं नाल जोड़ जे तां मेरे नाल दस बंदे है उहदा जी है पंथ पंथ नूं खतर पंथ दा गुरु दा है पंथ नाम है रस्ते दा केड़ा रास्ता जड़ा गुरु ग्रंथ साहब जी ने दस्सिआ ਉਹ ਰਾਸਤਾ ਹੀ ਸਹੀ ਆ ਜੋ ਗੁਰੂ ਗ੍ਰੰਥ ਦੱਸਦੇ ਆ ਜਿਹੜਾ ਰਾਸਤਾ ਬੰਦਿਆਂ ਦੇ ਕੋਲ ਆ ਗਿਆ ਉਹ ਗੁਰੂ ਗ੍ਰੰਥ ਦਾ ਰਾਹ ਧਾਰਿਆ ਨਾ ਫਿਰ ਤਾਂ ਪੱਗ ਡੰਡੀਆਂ ਬਣ ਗਈਆਂ ਹੁਣ ਦੇਖ ਲਓ ਤੁਸੀਂ ਅੱਗੇ ਤਾਂ ਅਕਾਲੀ ਦਲ ਹੁੰਦਾ ਸੀ ਹੁਣ ਬੰਦਿਆਂ ਨੇ ਦਲ ਦਲੇ ਬਣਾ ਦਿੱਤੀ ਹੈ ਗੱਜ ਕੇ ਬੋਲੋ ਹੁਣ ਤਾਂ ਉਸ ਦਲ ਦੇ ਕਿੰਨਾ ਖੁੱਭੇ ਹੋਏ ਹੈ ਨਿਕਲਣਾ ਹੀ ਔਖਾ ਹੋਇਆ ਹੋਇਆ ਭਾਈ ਇਸ ਤਰ੍ਹਾਂ ਦਾ ਕੰਮ ਬਣਿਆ ਹੋਇਆ ਭਾਈ ਹੋਵੇ ਅਕਾਲੀ ਦਲ ਘੁੰਮਦਾ ਫਿਰੇ ਕਾਲ ਚੱਕਰ ਵਿੱਚ ਅਕਾਲੀ ਦਾ ਕਾਲ ਦੇ ਚੱਕਰ ਚੋਂ ਨਿਕਲ ਜਾਂਦਾ ਜਿਹੜਾ ਕਾਲ ਦੇ ਚੱਕਰ ਵਿੱਚ ਹੈ ਉਹ ਅਕਾਲੀ ਨਹੀਂ ਹੁੰਦਾ ਅਕਾਲੀ ਉਹ ਹੁੰਦਾ ਹੈ ਜਿਹੜਾ ਕਾਲ ਦੇ ਚੱਕਰ ਨੂੰ ਤੋੜ ਜਾਂਦਾ ਉਸ ਨੂੰ ਅਕਾਲੀ ਕਹਿੰਦੇ ਅਕਾਲ ਮੂਰਤ ਨਾਲ ਜਿਹੜਾ ਜੁੜ ਜਾਂਦਾ ਸਾਧ ਸੰਗਤ ਜੀਓ ਇਹ ਗੱਲਾਂ ਹਨ ਵਿਚਾਰ ਨਾਲੀਆਂ ਫਿਰ ਆ ਗਿਆ ਕਲਯੁਗ ਕਲਯੁਗ ਦੇ ਉੱਤੇ ਰਾਜ ਪਲਟਾ ਕਿਨ ਕੀਤਾ ਭਲਾ ਸੱਤ ਸਾਲ ਤੇ ਨੌ ਸਾਲ ਦੇ ਦੋ ਬਾਲਕਾਂ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਇਹਨਾਂ ਦਾ ਬਦਲਾ ਲੈਣ ਲਈ ਬੰਦੇ ਬਹਾਦਰ ਨੇ ਸਰਹੰਦ ਆਜ਼ਾੜੀ ਵਜੀਦੇ ਰਜੀਦੇ ਨੂੰ ਜਿਉਂਦਿਆਂ ਵੜ ਕੇ ਧਰਤੀ 'ਚ ਗੱਡ ਕੇ ਤੱਤਾ ਤੱਤਾ ਗੁੜ ਪਾ ਕੇ ਕੁੱਤੇ ਛੱਡੇ ਹਾਥੀਆਂ ਦੇ ਪੈਰਾਂ ਮਗਰ ਬੰਨ ਕੇ ਇਹਨਾਂ ਦੀ ਮਿੱਟੀ ਪ੍ਰੀਤ ਕਰਾਈ ਉਸ ਤੋਂ ਬਾਅਦ ਖਾਲਸਾ ਰਾਜ ਕਾਇਮ ਕਰਕੇ ਲੋਹਗੜ੍ਹ ਰਾਜਧਾਨੀ ਬਣਾਈ ਅਤੇ ਸਾਧ ਸੰਗਤ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਨਾਂ ਤੇ ਇੱਕ ਸਿੱਕਾ ਜਾਰੀ ਕੀਤਾ ਕਿਆ ਹੈ ਸਿੱਕੇ ਦੇ ਅੱਖਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜ਼ਾਬਤ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹਿਬ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਾਰੀ ਕੀਤਾ ਇਸ ਰਾਜ ਪਲਟੇ ਨੂੰ ਕਰਨ ਵਾਲੇ ਕੌਣ ਹਨ ਮਾਤਾ ਗੁਜਰੀ ਦੇ ਪੁੱਤਰ ਛੋਟੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅਸ਼ੀਰਵਾਦ ਦੇ ਪਾਤਰ ਇਸ ਹਲੇਮੀ ਰਾਜ ਦੇ ਹਿੱਸੇਦਾਰ ਬਾਬਾ ਟੋਡਰ ਮੱਲ ਮੋਤੀ ਮਹਿਰਾ ਸਾਹਿਬ ਗੱਜ ਕੇ ਬੋਲੋ ਟੋਡਰ ਮੱਲ ਮੋਤੀ ਮਹਿਰਾ ਕਿਵੇਂ ਜਾਂਦਾ ਹੈ, ਦੁੱਧ ਪਿਲਾਉਂਦਾ ਹੈ ਗਰਮ ਗਰਮ, ਟੋਡਰ ਮਲ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦਾ, ਚਮਕੌਰ ਦੇ ਜੰਗ ਦੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਨ, ਪਟਿਆਲੀਆਂ ਦੇ ਬਜ਼ੁਰਗ ਬਾਬਾ ਰਾਮ ਸਿੰਘ, ਤਰਲੋਕ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨਾਂ ਨੂੰ ਹੁਕਮਨਾਮਾ ਦਿੰਦੇ ਹਨ, ਭਾਈ ਰਾਮ ਸਿੰਘ ਤਰਲੋਕ ਸਿੰਘ ਤੁਮਾਰਾ ਘਰ ਹਮਾਰਾ ਘਰ ਅਸਰ, ਤੁਹਾਡਾ ਘਰ ਮੇਰਾ ਘਰ, ਇਤਨਾ ਵਰਦਾਨ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦੋ ਬੰਦੇ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਸਕੇ, ਇੱਕ ਜਿਹੜਾ ਹੁਣ ਤੁਹਾਡਾ ਮੁੱਖ ਮੰਤਰੀ ਬਣਿਆ ਹਰਮਿੰਦਰ ਸਿੰਘ, ਦੂਸਰਾ ਸੀ ਸਿਮਰਨਜੀਤ ਸਿੰਘ ਮਾਨ, ਦੋ ਬੰਦਿਆਂ ਨੇ ਆਪਣੀ ਪਦਵੀ ਤੋਂ ਅਸਤੀਫਾ ਦਿੱਤਾ, ਤੀਜਾ ਹੈਗਾ ਤੇ ਦੱਸ ਗੱਜ ਕੇ ਬੋਲੋ, ਬਾਅਦ ਵਿੱਚ ਕਿਵੇਂ ਹੋਈ ਕਿਵੇਂ ਹੋ ਰਹੀ ਹੈ, ਪਰ ਮੌਕੇ ਤੇ ਸਾਧ ਸੰਗਤ ਜੀਓ, ਅੱਜ ਸਿੱਖ ਦੀ ਗੱਲ ਚੱਲ ਰਹੀ ਹੈ, ਸਿੱਖ ਦੀ ਵਿਆਖਿਆ ਸਮਝੋ, ਸਿੱਖ ਦੀ ਵਿਆਖਿਆ ਮਹਾਰਾਜ ਖੁਦ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਜਿਹੜਾ ਕਹਾਉਂਦਾ ਹੈ ਸਿੱਖ ਸੋ ਭਲ ਕੇ ਉੱਠ ਹਰ ਨਾਮ ਤੇ, ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਭ, ਉਪਦੇਸ਼ ਗੁਰੂ ਹਰ ਹਰ ਜਪ ਜਾਪਦਾ, ਸਭ ਕਿਲਵਿਕ ਪਾਪ ਦੋਖ ਲਹਿ ਜਾ, ਬਹਿੰਦਿਆਂ ਫਿਰ ਚੜ੍ਹਿਆ ਦਿਲ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵ, ਐਸਾ ਸਿੱਖ ਇਹ ਜਿਹੜਾ ਸ਼ਬਦ ਆ, ਹਰ ਸਿੱਖ ਨੂੰ ਮੜਾ ਕੇ ਆਪਣੇ ਘਰ ਵਿੱਚ ਲਾਉਣਾ ਚਾਹੀਦਾ, ਜਦੋਂ ਵੀ ਅੰਦਰੋਂ ਬਾਹਰੋਂ ਨਿਕਲੇ ਇਸ ਸ਼ਬਦ ਨੂੰ ਪੜ੍ਹੇ, ਸਿੱਖ ਦੇ ਮਨ ਉੱਪਰ ਗੁਰਬਾਣੀ ਵਿੱਚ ਜੋ ਸਿੱਖ ਦੀ ਵਿਆਖਿਆ ਦੱਸੀ ਉਹਦਾ ਪ੍ਰਭਾਵ ਪਵੇ ਤੇ ਤੁਹਾਡੀ ਸਿੱਖੀ ਬਚੀ ਰਹੂਗੀ। ਜੇ ਘਰ ਵਿੱਚ ਐਕਟਰ ਤੇ ਐਕਟਰੈਸ ਦੀ ਫੋਟੋ ਹੋ ਤੇ ਰੰਗੀਨ ਟੈਲੀਵਿਜ਼ਨ, ਰੰਗੀਨ ਟੈਲੀਵਿਜ਼ਨ ਤੇ ਬਾਬਾ ਜੀ ਕਰਦੇ ਪਤਾ ਕੀ, ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਰੱਖੀ ਹੋਈ ਤੇ ਬਾਬਾ ਜੀ ਤੁਸੀਂ ਵੀ ਥੋੜਾ ਜਿਹਾ ਨਜ਼ਾਰਾ ਲੈ ਲਓ, ਗੱਜ ਕੇ ਬੋਲੋ, ਸ਼ਰਮ ਤੇ ਹਿਆ ਲਾਈ ਹੋਈ ਹੈ, ਜਿੱਥੇ ਬਾਬਾ ਦੀਪ ਸਿੰਘ ਬਾਲ ਬ੍ਰਹਮਚਾਰੀ ਦਾ ਫੋਟੋ ਹੋਵੇ, ਬਾਲ ਜਤੀ ਦਾ ਭੀਸ਼ਮ ਸੰਘ, ਭੀਸ਼ ਪਤਾਮੇ ਵਰਗਾ ਜਤੀ ਤਲੀ ਤੇ ਸੀਸ ਲੈ ਕੇ ਲੜਨ ਵਾਲਾ ਮਹਾਂਪੁਰਖ ਉਸ ਕਮਰੇ ਵਿੱਚ ਕੰਜਰੀ ਨੱਚਦੀ ਹੋਵੇ, ਜਿੱਥੇ ਸੁਖਾ ਸਿੰਘ ਮਹਤਾਬ ਸਿੰਘ ਰਹੇਗਾ, ਮੱਥਾ ਰੰਗੜ ਹੁੱਕਾ ਨਹੀਂ ਪੀਊਗਾ, ਕੰਜਰੀ ਨਹੀਂ ਨੱਚੂਗੀ, ਸਿਰ ਕਲਮ ਹੋਵੇਗਾ, ਕੰਜਰੀ ਭੱਜ ਜਾਊਗੀ, ਇਸਤਰੀ ਤੇ ਵਾਰ ਨਹੀਂ ਕਰਦਾ ਭਾਵੇਂ ਦੁਰਾਚਾਰੀ ਵੀ ਹੋਵੇ, ਸਿੱਖ ਦੀ ਮਹਾਨਤਾ ਬਹੁਤ ਹੈ, ਮੱਥੇ ਰੰਗ ਦਾ ਸਿਰ ਵੱਢਿਆ ਕੰਜਰੀ ਦਾ ਵੱਢਿਆ, ਇਸਤਰੀ ਤੇ ਕਦੀ ਵੀ ਸਿੱਖ ਵਾਰ ਨਹੀਂ ਕਰਦਾ ਭਾਵੇਂ ਕਿਤਨੀ ਵੀ ਕਰੈਕਟਰ ਲੂਜ਼ ਹੋਵੇ, ਸਿੱਖ ਦਾ ਕਰੈਕਟਰ ਕਿੰਨਾ ਉੱਚਾ, ਤੁਸੀਂ ਸਿਰ ਸਿਰ ਵੱਢਣ ਤੱਕ ਗੱਲ ਕਰਦੇ ਹੋ, ਸਿੱਖ ਸ਼ਬਦ ਦੀ ਕਦੀ ਪੜਚੋਲ ਕੀਤੀ, ਸਿੱਖ ਕਹਿੰਦੇ ਕਿਉਂ, ਇਤਨਾ ਮਹਾਨ ਸਿੱਖ, ਇਤਨਾ ਮਹਾਨ ਸਿੱਖ, ਐਸੇ ਸਿੱਖ ਨੂੰ ਮਹਾਰਾਜ ਨੇ ਧੰਨ ਕਿਹਾ, ਧੰਨ ਐਸੇ ਸਿੱਖ ਬਣ ਦੀ ਭਾਵਨਾ ਮੇਰੇ ਮਨ ਵਿੱਚ, ਐਸੇ ਸਿੱਖ ਬਣ ਕੇ ਫਿਰ ਛਕੋ ਅੰਮ੍ਰਿਤ, ਫਿਰ ਦੇਖ ਲਓ ਸੋਨੇ ਤੇ ਸੁਹਾਗਾ ਹੋਊ, ਪਹਿਲਾਂ ਸਿੱਖ ਬਣੋ ਫਿਰ ਸਿੰਘ ਬਣੋ, ਅਸੀਂ ਸਿੰਘ ਪਹਿਲਾਂ ਬਣਾਉਂਦੇ ਹਾਂ, ਸਿੱਖ ਦੀ ਗੱਲ ਹੀ ਨਹੀਂ ਕਰਦੇ, ਜਿਹੜਾ ਸਿੱਖ ਬਣੂਗਾ ਜਦੋਂ ਅੰਮ੍ਰਿਤ ਛਕ ਕੇ ਸਿੰਘ ਬਣੂਗਾ ਉਹ ਕਦੀ ਵੀ ਡੋਲੂਗਾ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਡੋਲਣ, ਸਿੱਖ ਬਣਦੇ ਨਹੀਂ ਸਿੰਘ ਬਣ ਲਈ ਪਹਿਲਾਂ ਦੌੜ ਪੈਣੇ, ਪਹਿਲਾਂ ਸਿੱਖ ਬਣੋ, ਸਿੱਖੀ ਚੱਲਦੀ ਕਿਹੜੇ, ਜਿਵੇਂ ਨਦੀ ਦੋ ਕੰਢਿਆਂ ਚੱਲਦੀ, ਨਹਿਰ ਵੀ ਦੇ ਦਿੰਦੇ, ਬਾਣਾ ਤੇ ਬਾਣੀ ਦੇ ਦਰਮਿਆਨ ਸਿੱਖੀ ਚੱਲਦੀ, ਜੇ ਬਾਣਾ ਤੇ ਬਾਣੀ ਰਹੂਗੀ ਤੇ ਸਿੱਖ ਰਹੂਗਾ, ਜੇ ਬਾਣਾ ਤੇ ਬਾਣੀ ਨਾ ਰਿਹਾ ਸਿੱਖ ਕਿਵੇਂ ਰਹੂ, ਬਾਣਾ ਸਿੰਘ ਦਾ ਪ੍ਰਤੀਕ ਹੈ, ਬਾਣੀ ਸਿੱਖ ਦਾ ਪ੍ਰਤੀਕ ਹੈ, ਗੱਜ ਕੇ ਬੋਲੋ, ਬਾਣੀ ਆਜੂ ਤੇ ਸਿੱਖ ਬਣ ਜਾਓਗੇ, ਬਾਣਾ ਆਜੂਗਾ ਤੇ ਸਿੰਘ ਬਣ ਜਾਓਗੇ, ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼। ਹੁਣ ਦੱਸੋ ਕਿਹੜੀ ਸਰਕਾਰੀ ਏਜੰਸੀ ਨੇ ਢਾਹ ਲਾ, ਢਾਹ ਤੇ ਆਪਾਂ ਹੀ ਸਿੱਖੀ ਨੂੰ ਲਾ ਰਹੇ, ਸਿੱਖੀ ਨੂੰ ਢਾ ਸਿੱਖਾਂ ਨੇ ਹੀ ਲਾਈ ਲਾਈ, ਸਿੱਖਾਂ ਨੇ ਹੀ ਸਿੱਖੀ ਨੂੰ ਆਪਣੇ ਘਰਾਂ ਚੋਂ ਡਾਂਗਾ ਮਾਰ ਮਾਰ ਕੇ ਬਾਹਰ ਕੱਢ ਦਿੱਤਾ। ਹੁਣੇ ਮਾਸਜੀ ਸੁਣਾ ਗਿਆ ਕਿ ਬੋਟੀਆਂ ਬੋਟੀਆਂ ਕਰਕੇ ਪੁੱਤਾਂ ਦੇ ਕਾਲਜੇ ਆਂਦਰਾਂ ਵੱਢ ਵੱਢ ਕੇ ਗਲਾਂ ਚ ਪਾ ਤੀਆਂ, ਜਿਹਨਾਂ ਸਿੰਘ ਸਿੰਘਣੀਆਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ, ਸਵਾ ਸਵਾਵਨ ਪੀਸਣ ਪੀਸੇ ਔਰ ਆਂਦਰਾਂ ਕਟਾ ਗੱਲ ਚਾਲੀ, ਉਹਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਬੀਬੀਓ ਤੁਸੀਂ ਦੇਖ ਲਓ ਤੁਹਾਡੇ ਬੱਚਿਆਂ ਦਾ, ਤੇ ਭਾਈਓ ਤੁਸੀਂ ਦੇਖ ਲਓ, ਅਸੀਂ ਤਾਂ ਛੜੇ ਛਟਾਂਗ ਗੱਜ ਕੇ ਬੋਲੋ, ਤੇ ਫਿਕਰ ਤਾਂ ਤੁਹਾਨੂੰ ਹੀ ਕਰਨਾ ਪਵੇਗਾ। ਫਿਰ ਤੁਸੀਂ ਕਹੋਗੇ ਬਾਬਾ ਜੀ ਤੁਸੀਂ ਤਾਂ ਛੜੇ ਛਡਾਂਗ ਹੋਏ, ਫਿਰ ਤੁਸੀਂ ਕਿਉਂ ਖਪੀ ਜਾਂਦੇ? ਖਪੀ ਤਾਂ ਜਾਂਦੇ ਤੁਹਾਡਾ ਲੂਣ ਜੂ ਖਾਂਦੇ, ਗੱਜ ਕੇ ਬੋਲੋ। ਜੇ ਲੂਣ ਖਾ ਕੇ ਲੂਣ ਹਰਾਮੀ ਹੋ ਗਿਆ, ਫਿਰ ਪਰਮੇਸ਼ਰ ਦੀ ਦਰਗਾਹ 'ਚ ਆਪਾਂ ਨੂੰ ਵੀ ਕਟਹਿਰੇ 'ਚ ਖੜਨਾ ਪਊਗਾ, ਫਿਰ ਲੇਖਾ ਦਾ ਦੇਣਾ ਪਊ। ਵੀ ਗੁਰੂ ਕੀ ਸੰਗਤ ਦਾ ਨਿਮਕ ਖਾਂਦੇ ਸੀ, ਤੇ ਇਹਨਾਂ ਦੇ ਭਲੇ ਵਾਸਤੇ ਤੁਸੀਂ ਸੋਚਿਆ ਕੁਝ ਨਹੀਂ? ਇਉਂ ਬੋਲਦੇ ਵੀ ਨਿਮਕ ਹਰਾਮੀ ਨਾ ਹੋਈਏ, ਨਿਮਕ ਹਲਾਲੀ ਹੋਈ। ਹੁਣ ਤੁਸੀਂ ਸੁਣ ਲਓ ਕਿ ਸੰਤ ਦਾ ਬੋਲਣਾ ਸਹੀ ਹੈ, ਯਥਾਰਥ ਹੈ ਕਿ ਅਯਥਾਰਥ ਹੈ। ਮੈਂ ਇਹ ਗੱਲ ਕਹਿੰਦਾ, ਹਿੰਦੂ ਜਿਹੜਾ ਉਹ ਵੀ ਸਿੱਖ ਬਣ ਜਾਏ, ਮੁਸਲਮਾਨ ਵੀ ਮਰੀਦ ਹੋ ਜਾਏ, ਜਿਹੜਾ ਸਿੱਖਾਂ ਦੇ ਘਰ ਜੰਮਿਆ ਸਿੱਖ ਸਿੰਘ ਬਣ ਜਾਏ, ਜੈਨੀ ਬੋਲੀਆਂ ਦੇ ਜੰਮਾ ਉਹ ਵੀ ਆਪਣੇ ਧਰਮ ਵਿੱਚ ਪੂਰਾ ਉਤਰੇ। ਪਾਰਸੀ ਚਾਹੇ ਈਸਾਈ ਹੈ, ਚਾਹੇ ਮਸਾਈ ਹੈ, ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਜਿਹੜੇ ਵੀ ਧਰਮ ਵਿੱਚ ਹੈ, ਮੇਰੇ ਵੱਲੋਂ ਸਾਰਿਆਂ ਨੂੰ ਸਾਂਝਾ ਸੁਨੇਹਾ ਤੇ ਸਾਂਝਾ ਹੀ ਉਪਦੇਸ਼ ਹੈ। ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਹੈ, ਇੱਕ ਪਿਤਾ ਇੱਕ ਸੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਪਾਪ ਮਲੋਦਾ ਮਲ ਮਲ ਧੋਵਾਂ, ਇਹ ਮਨ ਤੈਂ ਕੂ ਦੇਸਾ। ਸੁਣ ਮੀਤਾ ਤੇਰੀ ਕਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਮਾਨ ਨਾ ਕੀ ਜਾ, ਸਰਨ ਕਰੇ ਤੂੰ ਭਲਾ ਮਨਾ, ਇਹ ਤਾਂ ਹੈ ਗੁਰੂ ਕਾ ਸਿਧਾਂਤ। ਪਰ ਇਹ ਸਿਧਾਂਤ ਦੀ ਵਿਆਖਿਆ ਕੌਣ ਕਰੇ? ਅਰਾਜਨੀਤਿਕਾਂ ਨੂੰ ਕੁਰਸੀ ਵੱਲੋਂ ਮੇਲ ਨੇ, ਕੁਰਸੀ ਪਿੰਡਾਂ 'ਚ ਵੀ ਆਵੜੀ, ਪੰਚਾਇਤ ਵੀ ਲੈ ਲਓ, ਸੁਸਾਇਟੀ ਦੀ ਲੈ ਲਓ, ਗੁਰਦੁਆਰੇ ਦੀ ਕਮੇਟੀ ਦੀ ਲੈ ਲਓ, ਕੁਰਸੀ ਚਾਰਜ ਕਰੇ ਘੁੰਮ ਰਹੀ। ਜਦੋਂ ਕੁਰਸੀ ਯੁੱਧ ਵਿੱਚ ਪੈ ਗਿਆ, ਵੇਲ ਨਹੀਂ, ਜਿਹਨਾਂ ਨੂੰ ਕੁਰਸੀ ਨਹੀਂ ਮਿਲਦੀ ਉਹਨਾਂ ਨੂੰ ਨਾਈਆਂ ਵੱਲੋਂ ਵੇਲ ਨਹੀਂ, ਜਿਹੜੇ ਖਾਣ ਪੀਲੇ ਉਹਨਾਂ ਨੂੰ ਕਸਾਈਆਂ ਵੱਲੋਂ ਵੇਲ ਨਹੀਂ। ਭਾਈ ਕੋਈ ਨਾ ਕੋਈ ਕੁੱਕੜ ਮੁਰਗਾ ਤੇ ਚਾਹੀਏ ਨਾ, ਅੱਜ ਠੰਡ ਠੰਡ ਹੈ ਭਾਈ, ਠੇਕਾ ਵੀ ਚਾਹੀਦਾ, ਵੀ ਸ਼ਰਾਬ ਗਰਮ ਚਾਹੀਦਾ, ਕੰਮ ਜਿਹਨਾਂ ਦਾ ਮੂੰਹ ਹਿਲਦਾ ਰਹੇ ਬੀੜਾ ਵੀ ਚਾਹੀਦਾ। ਤੁਹਾਨੂੰ ਇਧਰੋਂ ਵੇਲ ਮਿਲ, ਤੁਹਾਨੂੰ ਬੀਬੀ ਉਹ ਫੈਸ਼ਨ ਵੱਲੋਂ ਵੇਲ ਮਿਲ, ਭਾਈਆਂ ਨੂੰ ਲਾਵਾਂ ਕਰਾਉਣ ਵੱਲੋਂ ਵੇਲ ਮਿਲ, ਫਿਰ ਕੰਮ ਕਿਵੇਂ ਚੱਲੂਗਾ? ਸਾਨੂੰ ਰੱਬ ਨੇ ਵਿਹਲੇ ਕੀਤਾ ਹੋਇਆ, ਕੰਮ ਕੋਈ ਹੈ ਹੀ ਨਹੀਂ, ਨਿਕੰਮੇ ਨਹੀਂ। ਇੱਕ ਤਾਂ ਹੁੰਦਾ ਕੰਮ ਨਾ ਹੋਵੇ ਬੰਦਾ ਨਿਕੰਮਾ ਹੁੰਦਾ, ਜਿਹੜਾ ਨਿਕੰਮਾ ਹੁੰਦਾ ਉਹ ਤਾਂ ਐਵੇਂ ਕੁੱਤੇ ਖਲਤੀ ਕਰਦਾ ਵੀ, ਕੰਮ ਵੀ ਕੋਈ ਨਹੀਂ ਤੇ ਨਿਕੰਮੇ ਵੀ ਨਹੀਂ। ਫਿਰ ਕੰਮ ਕੀ ਹੈ ਤੁਹਾਨੂੰ? ਸਾਨੂੰ ਕੰਮ ਆ ਆ ਜੋ ਗੁਰੂ ਗ੍ਰੰਥ ਨੇ ਕਿਹਾ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ, ਆਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਗੋਬਿੰਦ ਕਾ ਏਕ ਹੈ, ਸੰਤ ਦਾ ਤੇ ਰੱਬ ਦਾ ਇੱਕੋ ਹੀ ਕੰਮ, ਕਿਉਂਕਿ ਜਿਹੜਾ ਪੁੱਤ ਵਫਾਦਾਰ ਹੁੰਦਾ ਉਹ ਪਿਓ ਵਾਲਾ ਹੀ ਕੰਮ ਕਰਦਾ ਹੁੰਦਾ। ਸੰਤ ਜਿਹੜੇ ਹਨ ਰੱਬ ਦੇ ਪੁੱਤਰ ਹਨ, ਜੋ ਰੱਬ ਕੰਮ ਕਰੂਗਾ ਉਹ ਹੀ ਉਹਨਾਂ ਦੇ ਪੁੱਤਰ ਸੰਤ ਕਰਨਗੇ। ਪਰ ਹੋਵੇ ਸੰਤ, ਗੱਜ ਕੇ ਬੋਲੋ, ਪ੍ਰਖੰਡੀ ਨਾ ਹੋਵੇ। ਸੰਤ ਗੋਬਿੰਦ ਕਾ ਏਕ ਹੈ। ਤੁਸੀਂ ਕਹੋਗੇ ਤੁਸੀਂ ਸੰਤ ਦੀ ਬੜੀ ਉਸਤਤ ਕੀਤੀ ਹੈ, ਭਨਿਆਰੇ ਵਾਲਾ ਵੀ ਤੁਹਾਡੇ 'ਚ ਹੋਊਗਾ, ਬਿਲਕੁਲ ਗਲਤ ਗੱਲ। ਪਹਿਲੀ ਗੱਲ, ਹਿੰਦੁਸਤਾਨ ਦੇ 6 ਪ੍ਰਕਾਰ ਦੇ ਸੰਤਾਂ ਦੇ ਭੇਖ ਹੈ, ਉਹਨਾਂ 6 ਭੇਖਾਂ 'ਚ ਭਨਿਆਰੇ ਵਾਲਾ ਕਿਸੇ 'ਚੋਂ ਵੀ ਨਹੀਂ। ਉਹ ਤੁਹਾਡਾ ਗ੍ਰਿਸਤੀਆਂ ਦਾ ਬਾਬਾ ਬਣਾਇਆ ਹੋਇਆ। ਜਿਹੜੇ ਬੀਬੀਆਂ ਦੀ ਮੱਝ ਨਹੀਂ ਮਿਲਦੀ, ਇਹ ਪਾਣੀ ਦੀ ਗੜਵੀ ਲੈ ਕੇ ਤੁਰਪਣੀ, ਦਰਵਾਜ਼ੇ ਮੂਹਰੇ ਕੋਈ ਮਾਂ ਸੁੱਟ ਗਿਆ ਫੇਰ ਤੁਰਪਣੀ, ਇਹ ਬੀਬੀਆਂ ਦੇ ਬਾਬੇ ਆ, ਸੰਤਾਂ ਦੇ ਸੰਤ ਨਹੀਂ। ਗੱਜ ਕੇ ਬੋਲੋ, ਸੰਤ ਗੁਰੂ ਗ੍ਰੰਥ ਨੂੰ ਮੱਥਾ ਟੇਕੂਗਾ ਤੇ ਟਿਕਾਊਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਵਾਲਾ ਉਸ ਬੰਦੇ ਨੂੰ ਸੰਤ ਸ਼ਬਦ ਕਹਿਣਾ, ਸੰਤ ਸ਼ਬਦ ਦੀ ਬਹੁਤ ਵੱਡੀ ਤੋਹੀਨ ਹੈ। ਤੁਸੀਂ ਗ੍ਰਿਹਸਥੀ ਲੋਕ ਗਰਜਾ ਨਾਲ ਬੱਝੇ ਹੋਏ, ਉਹ ਤਾਂ ਚਲੋ ਜੀਦਾ ਹੀ ਬਾਬਾ, ਤੁਸੀਂ ਤਾਂ ਕਬਰਾਂ ਚ ਨੱਪੇ ਹੋਏ ਬਾਬੇ ਬਾਹਰ ਕੱਢ ਕੇ ਬਾਲ ਦਿੱਤੇ। ਅੰਮ੍ਰਿਤਸਰੀ ਤੁਸੀਂ ਝੰਡੇ ਜ਼ਿਆਦਾ ਚੁੱਕੀ ਫਿਰਦੇ, ਕਿਉਂਕਿ ਗੁਰੂ ਰਾਮਦਾਸ ਨੇੜੇ ਜ਼ਿਆਦਾ ਰਿਹਾ ਨਾ ਤੁਹਾਡੇ, ਗੁਰੂ ਅੰਗਦ ਵੀ ਨੇੜੇ ਰਿਹਾ, ਗੁਰੂ ਅਮਰਦਾਸ ਵੀ ਨੇੜੇ ਰਿਹਾ। ਛਿਆਂ ਗੁਰੂਆਂ ਨੇ ਤੁਹਾਡੇ ਚ ਪੂਰਾ ਟਿਲ ਲਾਇਆ ਤੇ ਸਿੱਖੀ ਆ ਜਾਏ, ਝੰਡੇ ਹਾਲੇ ਵੀ ਤੁਸੀਂ ਚੁੱਕੀ ਫਿਰਦੇ। ਅੰਮ੍ਰਿਤਸਰ ਦਾ ਘਰ ਘਰ ਦਾ ਬੰਦਾ ਸਿੱਖ ਹੋਣਾ ਚਾਹੀਦਾ ਸੀ। ਇਸ ਵੇਲੇ ਜਿੰਨਾ ਸਿੱਖੀ ਦਾ ਨਿਧਾਰ ਅੰਮ੍ਰਿਤਸਰ ਵਿੱਚ ਆਇਆ, ਹੋ ਸਕਦਾ ਸਾਰੇ ਵਰਲਡ ਵਿੱਚ ਨਾ ਆਇਆ ਹੋਵੇ। ਸਾਰੇ ਹਿੰਦੁਸਤਾਨ ਚ ਜਿੰਨੀ ਸ਼ਰਾਬ ਲੱਗਦੀ ਹੈ, ਉੱਨੀ ਇਕੱਲੇ ਸਿੱਖਾਂ ਚ ਲੱਗਦੀ ਹੈ। ਜਿੰਨੀ ਇਕੱਲੀ ਸਿੱਖਾਂ ਚ ਲੱਗਦੀ ਹੈ, ਉੱਨੀ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੱਗਦੀ ਹੈ। ਤੇ ਬੀੜੇ ਦੀਆਂ ਭਰਪਾਈ ਬੋਰੀਆਂ ਵੀ ਜ਼ਿਆਦਾ ਇੱਧਰੇ ਵਿਕਦੀਆਂ, ਪਾਕਿਸਤਾਨ ਦਾ ਬਾਰਡਰ ਨੇੜੇ, ਸਮਾਗਮ ਵੀ ਜ਼ਿਆਦਾ ਇੱਧਰੇ ਹੁੰਦੀ ਹੈ, ਕਿਉਂਕਿ ਇੱਧਰ ਉੱਧਰ ਦੌੜਨਾ ਸੌਖਾ ਹੁੰਦਾ ਨਾ ਭਾਈ। ਆਪਣੇ 'ਚ ਤਾਂ ਦੋ ਦਰਿਆ ਆ ਜਾਂਦੇ, ਬੜਾ ਔਖਾ ਜਿਹਾ ਹੋ ਜਾਂਦਾ ਕੰਮ। ਗੱਜ ਕੇ ਬੋਲੋ, ਗੁੱਸਾ ਨਾ ਕਰੋ। ਮਹਾਰਾਜ ਨੇ ਇੰਨੀ ਕਿਰਪਾ ਕੀਤੀ, 6 ਗੁਰੂ ਸਾਹਿਬਾਨ ਲਗਾਤਾਰ ਇਸ ਧਰਤੀ 'ਚ ਰਹੇ। ਅੰਮ੍ਰਿਤਸਰ ਦਾ 9 ਜਨ ਫੇਰ ਵੀ ਕੇਸ ਕਟਾਈ ਫਿਰੇ, ਫੇਰ ਵੀ ਸ਼ਰਾਬਾਂ ਤੇ ਫੇਰ ਵੀ ਫੈਸ਼ਨ ਆਉਂਦਾ ਫਿਰੇ। ਅੰਮ੍ਰਿਤਸਰ ਤੇ ਸਾਰੇ ਸਾਹ ਅੰਮ੍ਰਿਤ ਜੀਵਨ ਵਾਲੇ ਬਣ ਜਾਣੇ ਚਾਹੀਦੇ ਸੀ। ਅੱਜ ਸੰਤਾਂ ਨੇ ਸੰਤ ਸਮਾਗਮ ਕੀਤਾ, ਉਹ ਅੰਮ੍ਰਿਤਸਰੀ ਉਹ ਪੜਨ ਕਰਕੇ ਜਾਓ ਕਿ ਸਾਡੇ ਘਰ ਵਿੱਚ ਕੋਈ ਵੀ ਸਿੱਖ ਨਹੀਂ ਰਹੇਗਾ, ਸਾਰੇ ਸਿੱਖ ਬਣਨਗੇ।